निर्वैर अकाल मूरत अजूनी सैभं गुरप्रसाद जप आद सच जगाद सच है भी सच नानक होसी भी सच चकर चिहन अर वर्ण जात अर पात नहन जेहे रूप रंग अर रेख पेख को कह ना सकत के अचल मूर्त अन भव प्रकाश अमितोज कहजै कोट इंद्र इंद्राण साहे सहान गणजै प्रभवन महीप सुर नार असुर नेत नेत बन तृण कहत त्वय सर्व नाम कथय कवन कर्म नाम वर्णत सुमत त्वय सर्व नाम कथय कवन कर्म नाम वर्णत सुमत जक अर्ज गुफतम पेश तो दर गोश कुन करतार हका कबीर करीम तो बेऐब परवदगार दुनिया मुकामे फानी तहकीक दिलदानी मम सर मुए अजराइल गिरफ्तह दिल हेच न दानी रहाओ जन पिसर पदर बिरादरा का स्नेश दस्तंगीर आखिर व्यस्तम कस न दारद चू सवद तकबीर सब रोज गस्तम दर हवा कर देम बदी ख्याल वाहे न नेकी कार करदम मन ईचिनी अहवाल बद बखत हम जो बखील गाफल दे नजर बेबाक नानक बगोयद जन तुरा तेरे चाकरां पाखाक बद बखत हम जो बखील गाफल दे नजर बेबाक नानक बगोयद जन तुरा तेरे चाकर पाखाक
करतार कर है सो होए तेरा जोर तेरी मन टेक सदा सदा जप नानक एक सब ऊपर पार ब्रह्म दा तार तेरी टेक तेरा आधार अगम अगाध पूज आपार जो तुझ से वह तिन पौ दुख नाहे गुर प्रसाद नानक गुण गाहे जो दिसै सो तेरा रूप गुण निदान गोविंद अनूप सिमर 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 जन सोए नानक कर्म प्राप्त होए जिन जपया तिस को बलिहार तिस कै संग करै संसार कहो नानक प्रभ लोचा पूर संत जना की पाछो दूर कहो नानक प्रभ लोचा पूर संत जना की बाछो तूर।
वाहिगुरु जी का खालसा वाहिगुरु जी की फतेह। परम सत्कारयोग सतगुरु जी दी साजी नवाजी गुरु रूप गुरु खालसा साध संगत जीओ सतगुरां दे पावन चरण कमलां विखे अमृत वेले दीआं हाजरियां लवा रहे हो। अत्यंत वड्डे भागां वाले सतगुरु महाराज साहिब जी दा वचन है अमृत वेला सच नाओ वड्याई विचार। सिद्धां ने प्रश्न कीता सी कि सच्चे पातशाह कृपा करके दसो जे अकाल पुरख दे दरबार दे दर्शन होण उथे केड़ी वस्तु भेटा रखना करिए। महाराज साहिब जी कहिंदे भाई अकाल पुरख दे दर दे उत्ते अमृत वेले दी भेटा है। अमृत वेला सच नाओ वड्याई विचार। सो ए अमृत वेले दा लाभ प्राप्त करन वास्ते आप जी आए हो गुरु के चरणा विच। हर धन अमृत वेला बत्तै का बीजिया भगत खाए खर्च रहे निखुटै नाही। जिवें खेती नूं जमीन नूं वत्तर पैंदा है और जिमीदार वत्तर वेख के बीज पांदा है। जिहड़ा वत्तर दे अनुसार बीज पा देवे उसकी फसल बहुत ज्यादा हुंदी है और साल भर बड़े आराम नाल ओह खांदा पींदा ते सुख लैंदा है। इसे तरह साध संगत जी जिहड़ा अमृत वेले दा समा है ए वत लगा होया है। वत लगी सच्चे नाम की जो बीजै खावै सोए। इस वत्तर दे अनुसार जिहड़ा नाम दा बीज पावेगा गुरु की बाणी सुनेगा अथवा पढ़ेगा ओदा कल्याण अवश्यमेव होवेगा। आप जी गुरु साहिबां दे पावन दरबार विच हाजर होए हो अपना सीस सतगुरां नूं भेटा कर दिओ क्योंकि सीस दिते बिना साध संगत जी शब्द की समझ नहीं आउंदी। महाराज दा बचन हस्ती सिर ज्यों अंकस है अहरण ज्यों सिर दे मन तन आगे राख कै उभी सेव करे। जिवें हाथी अपना सिर दे के कुंडा सहार के पीड़ा सह के सेवा करदा है और लोहे दी वड्डी सारी अहरण अपने सिर दे विच हजारां हथौड़े खा के सेवा करदी है। बिलकुल इसे तरह ही गुरु का सिख सतगुरु पातशाह दे चरणा विच अपना सीस दे करके शब्द दी चोट सहारदा है। चोट सहारे शब्द की तास गुरु मैं दास। जिहड़ा शब्द दी चोट सहारदा है ओ गुरु रूप ही बन जांदा भगत कबीर साहिब जी दा कथन है। सो आप जी शब्द दी चोट सहारन वास्ते अपनी सुरती ते सीस नूं महाराज दे चरणा विच झुका दिओ। जीवन ते रसना दी कल्याण वास्ते बड़े प्रेम प्यार नाल आखणा करो सतनाम श्री वाहे गुरु साहिब। सतनाम श्री वाहे गुरु साहिब जी। पलंग राग दे अंदर पंजवें पातशाह महाराज ए पावन हुक्मनामा उच्चारण कर रहे ने। ए महावाक अज अमृत वेले प्रकाश दे समय संगतां नूं प्राप्त होया। दूजे घर विच गाण दी तागीद सतगुरु जी करदे हन। महाराज कथन करदे हे अकाल पुरख वाहिगुरु तू सारी सृष्टि दा मालक है करता धरता हरता केवल एको एक है। साहिब मेरा एको है एको है भाई एको है ते उस वाहिगुरु नू छड के दूजा कोई नहीं। महाराज रविदास जी ने अपनी बाणी विच ए बचन लिखे ने दोम ना सेम एक सो आही। फारसी जबान दे विच दोम दो नू कहंदे ने सेम तीन नू कहंदे ने। ਅਸਲ ਵਿੱਚ ਸੇਮ ਪਾਠ ਸੇਮ ਹੈ। ਪੰਜਾਬੀ ਚ ਸੇਮ ਕਹਿ ਦਿੰਦੇ ਸਿੱਧੀ ਬੋਲੀ ਵਿਚ। ਦੋ ਮਹੀਨੇ ਦੋ ਸੇਮ ਮਹੀਨੇ ਤਿੰਨ, ਕਿਉਂਕਿ ਮੁਸਲਮਾਨੀ ਗ੍ਰੰਥਾਂ ਦੇ ਵਿਚ ਦੋ ਹਸਤੀਆਂ ਮੰਨੀਆਂ ਗਈਆਂ ਨੇ, ਮੁਸਲਮਾਨ ਈਸਾਈ ਤੇ ਯਹੂਦੀ। ਤੌਰੇਤ, ਜ਼ਬੂਰ, ਅੰਜੀਲ, ਬਾਈਬਲ ਜਿਹੜੇ ਚਾਰ ਕਿਤਾਬ ਹਨ, ਉਹਨਾਂ ਸਾਰਿਆਂ ਗ੍ਰੰਥਾਂ ਵਿਚ ਇੱਕ ਤਾਂ ਖੁਦਾ ਮੰਨਿਆ ਗਿਆ ਹੈ, ਯਾਨੀ ਪਰਮਾਤਮਾ ਈਸ਼ਵਰ ਵਾਹਿਗੁਰੂ ਖੁਦਾ, ਤੇ ਇੱਕ ਉਹਦਾ ਸ਼ਰੀਕ ਸ਼ੈਤਾਨ ਮੰਨਿਆ ਗਿਆ। ਮੁਸਲਮਾਨੀ ਕਿਤਾਬਾਂ, ਯਹੂਦੀ ਕਿਤਾਬਾਂ ਤੇ ਈਸਾਈਆਂ ਦੀਆਂ ਕਿਤਾਬਾਂ ਲਿਖਦੀਆਂ ਹਨ ਕਿ ਜਿਹੜਾ ਕੰਮ ਖੁਦਾ ਕਰਾਉਣਾ ਚਾਹੁੰਦਾ ਹੈ, ਸ਼ੈਤਾਨ ਉਸ ਕੰਮ ਨੂੰ ਰੁਕਾਉਣਾ ਚਾਹੁੰਦਾ ਹੈ। ਜਿਵੇਂ ਕਿ ਖੁਦਾ ਨੇ ਬਾਬੇ ਆਦਮ ਨੂੰ ਕਿਹਾ ਸੀ ਕਿ ਤੁਸੀਂ ਇਹ ਕਣਕ ਨਹੀਂ ਖਾਣੀ, ਤੇ ਸ਼ੈਤਾਨ ਨੇ ਜਾ ਕੇ ਬਾਬੇ ਆਦਮ ਨੂੰ ਆਖਿਆ ਵੀ ਤੂੰ ਕਣਕ ਖਾ ਲੈ, ਇਹ ਤਾਂ ਬੜੀ ਵਧੀਆ ਚੀਜ਼ ਹੈ, ਇਹ ਤੇ ਖੁਦਾ ਨੇ ਆਪਣੇ ਖਾਣ ਵਾਸਤੇ ਰੱਖ ਲਈ ਹੈ, ਤੈਨੂੰ ਖਾਣ ਤੋਂ ਰੋਕ ਦਿੱਤਾ। ਤੇ ਸ਼ੈਤਾਨ ਦੇ ਆਖੇ ਲੱਗ ਕੇ ਬਾਬੇ ਆਦਮ ਨੇ ਕਣਕ ਖਾ ਲਈ ਸੀ, ਜਿਹਦੇ ਕਰਕੇ ਉਹਨਾਂ ਦੇ ਮਨ ਚ ਵਿਕਾਰ ਪੈਦਾ ਹੋਇਆ ਸੀ ਤੇ ਉਹ ਸਵਰਗ ਤੋਂ ਕੱਢੇ ਗਏ ਸਨ। ਮੁਸਲਮਾਨੀ ਕਿਤਾਬਾਂ ਕਹਿੰਦੀਆਂ ਹਨ ਕਿ ਸ਼ੈਤਾਨ ਖੁਦਾ ਦਾ ਸ਼ਰੀਕ ਹੈ, ਖੁਦਾ ਦਾ ਵੈਰੀ ਹੈ। ਤੇ ਸਾਡੇ ਹਿੰਦੁਸਤਾਨ ਵਾਲੇ ਹੋਰ ਤਰੀਕੇ ਨਾਲ ਕਹਿੰਦੇ ਨੇ, ਇਹ ਕਹਿੰਦੇ ਨੇ ਇੱਕ ਬ੍ਰਹਮਾ ਹੈ, ਇੱਕ ਵਿਸ਼ਨੂੰ ਹੈ, ਸ਼ਿਵ ਜੀ ਹੈ। ਬ੍ਰਹਮਾ ਦੁਨੀਆਂ ਨੂੰ ਪੈਦਾ ਕਰਦਾ ਹੈ, ਵਿਸ਼ਨੂੰ ਪਾਲਦਾ ਹੈ, ਸ਼ਿਵ ਜੀ ਸੰਘਾਰ ਕਰਦਾ ਹੈ। ਯਾਨੀ ਹਿੰਦੁਸਤਾਨ ਵਿਚ ਤਿੰਨ ਮੰਨੇ ਗਏ ਤੇ ਪੱਛਮ ਦੇ ਵਿਚ ਦੋ ਮੰਨੇ ਗਏ। ਭਗਤ ਰਵਿਦਾਸ ਜੀ ਕਹਿੰਦੇ ਦੋਵੇਂ ਗੱਲਾਂ ਗਲਤ ਹਨ। ਦੋਮ ਨਾ ਸੇਮ, ਨਾ ਦਾ ਦੋ ਹੈ ਪਰਮਾਤਮਾ ਤੇ ਨਾ ਤਿੰਨ ਹੈ, ਉਹ ਤਾਂ ਲਾ ਸ਼ਰੀਕ ਹੈ, ਉਹਦੇ ਬਰਾਬਰ ਕੋਈ ਨਾ ਹੋਇਆ ਨਾ ਹੋਵੇਗਾ, ਇੱਕੋ ਹੀ ਹੈ, ਏਕ ਸੋ ਆਹੀ। ਤੇ ਗੁਰੂ ਸਾਹਿਬ ਅੱਜ ਦੇ ਸ਼ਬਦ ਵਿਚ ਕਥਨ ਕਰਦੇ ਨੇ, ਤੁਦ ਬਿਨ ਦੂਜਾ ਨਾਹੀ ਕੋਏ, 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 ਹੇ ਵਾਹਿਗੁਰੂ, ਤੇਰੇ ਤੋਂ ਵੱਖਰਾ, ਤੇਰੇ ਬਰਾਬਰ ਦਾ, ਤੇਰੇ ਤੋਂ ਜੁਦਾ ਕੋਈ ਵੀ ਨਹੀਂ ਹੈ। ਤੂੰ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਬਣਾਉਣ ਵਾਲਾ ਹੈ, ਰਚਨਾ ਕਰਨ ਵਾਲਾ ਹੈ, ਔਰ ਜਿਤਨਾ ਸੰਸਾਰ ਬਣਿਆ ਹੋਇਆ ਨਜ਼ਰ ਆ ਰਿਹਾ ਹੈ, ਸੂਰਜ, ਚੰਦਰਮਾ, ਗ੍ਰਹਿ, ਤਾਰੇ, ਨਛੱਤਰ, ਖੰਡ, ਬ੍ਰਹਮੰਡ, ਕਰੋੜਾਂ ਹੀ ਆਕਾਸ਼ ਗੰਗਾ, ਉਹ ਤੇਰੀਆਂ ਰਚੀਆਂ ਹੋਈਆਂ ਹਨ। ਤੂੰ ਕਰਤਾਰ ਕਰੈ ਸੋ ਹੋਏ, ਤੂੰ ਕਰਤਾਰ ਕਰੈ ਸੋ ਹੋਏ, ਹੇ ਵਾਹਿਗੁਰੂ, ਤੂੰ ਕਰਤਾ ਪੁਰਖ ਹੈ, ਜੋ ਤੂੰ ਕਰਦਾ ਸੋ ਹੋ ਜਾਂਦਾ ਹੈ। ਮੇਰਾ ਕੀਆ ਕਸ਼ੂ ਨਾ ਹੋਏ, ਮੇਰਾ ਕੀਆ ਕਸ਼ੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ, ਕਰ ਹੈ ਰਾਮ ਹੋਏ ਹੈ ਸੋਏ, ਭਗਤ ਨਾਮਦੇਵ ਜੀ ਨੇ ਬਾਦਸ਼ਾਹ ਸਿਕੰਦਰ ਲੋਧੀ ਨੂੰ ਜਵਾਬ ਦਿੱਤਾ, ਜਦੋਂ ਉਹ ਕਹਿਣ ਲੱਗਾ ਵੀ ਇਹ ਮਰੀ ਹੋਈ ਗਊ ਜਿੰਦਾ ਕਰੋ, ਤਾਂ ਭਗਤ ਨਾਮਦੇਵ ਜੀ ਕਹਿੰਦੇ ਮੈਂ ਨਹੀਂ ਕੁਝ ਕਰ ਸਕਦਾ, ਮੇਰੇ ਕੀਤਿਆਂ ਹੋਣਾ ਨਹੀਂ ਕੁਝ, ਜੇ ਰਾਮ ਕਰੇਗਾ ਤੇ ਹੋ ਜਾਏਗਾ। ਆਖੋ ਸਤਨਾਮ ਸ੍ਰੀ, ਮੇਰੇ ਕੀਤਿਆਂ ਨਹੀਂ ਹੋਣਾ, ਜੇ ਅਕਾਲ ਪੁਰਖ ਚਾਹੇਗਾ ਤੇ ਸਭ ਕੁਛ ਹੋ ਸਕਦਾ, ਗਊ ਵੀ ਜਿੰਦਾ ਹੋ ਸਕਦੀ ਹੈ, ਕਿਉਂਕਿ ਪਰਮਾਤਮਾ ਚਾਹੇ ਕੀ ਨਹੀਂ ਕਰ ਸਕਦਾ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ, ਭੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਤ ਕਰਵੋ, ਪੰਡਤ ਤੇ ਮੁਗਧਾਰੀ, ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਣ ਤੇ ਜੋ ਨਾਰੀ, ਕਹ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ। ਉਹ ਰਾਜੇ ਤੋਂ ਭਿਖਾਰੀ ਬਣਾ ਸਕਦਾ, ਭਿਖਾਰੀ ਤੋਂ ਰਾਜਾ ਬਣਾ ਸਕਦਾ। ਉਹ ਇੱਕ ਵਿਦਵਾਨ ਪੰਡਿਤ ਨੂੰ ਮੂਰਖ ਬਣਾ ਸਕਦਾ, ਇੱਕ ਮੂਰਖ ਨੂੰ ਪੰਡਿਤ ਬਣਾ ਸਕਦਾ। ਉਹ ਇਸਤਰੀ ਨੂੰ ਪੁਰਸ਼ ਬਣਾ ਸਕਦਾ, ਪੁਰਸ਼ ਨੂੰ ਇਸਤਰੀ ਬਣਾ ਸਕਦਾ। ਐਨੀ ਸ਼ਕਤੀ ਦਾ ਮਾਲਕ ਹੈ, ਮਿੱਟੀ ਨੂੰ ਸੋਨਾ ਕਰ ਸਕਦਾ। ਜੇ ਉਹ ਚਾਹੇ ਤੇ ਇਹ ਗਊ ਵੀ ਜਿੰਦਾ ਹੋ ਸਕਦੀ ਹੈ। ਸਾਧ ਸੰਗਤ ਜੀ, ਭਗਤ ਨਾਮਦੇਵ ਜੀ ਨੇ ਅਕਾਲ ਪੁਰਖ ਦਾ ਹੀ ਓਟ ਆਸਰਾ ਰੱਖਿਆ ਤੇ ਸਮਾਂ ਆਇਆ, ਪਾਖੰਤਣ ਬਾਜ ਬਜਾਏ ਲਾ, ਗਰੜ ਚੜੇ ਗੋਬਿੰਦ ਆਏ ਲਾ। ਪਰਮਾਤਮਾ ਪ੍ਰਤੱਖ ਰੂਪ ਚ ਆਇਆ, ਆ ਕੇ ਮਰੀ ਹੋਈ ਟੋਟੇ ਕੀਤੀ ਹੋਈ, ਬਿਸਮਿਲਾ ਪੜ ਕੇ ਹਲਾਲ ਕੀਤੀ ਹੋਈ ਗਊ ਨੂੰ ਜਿੰਦਾ ਕੀਤਾ। ਉਸ ਗਊ ਦਾ ਦੁੱਧ ਚੋ ਕੇ ਮਟਕੀ ਭਰ ਕੇ ਬਾਦਸ਼ਾਹ ਦੇ ਅੱਗੇ ਰੱਖੀ। ਦੁੱਧ ਹੈ ਦੋਏ ਜਬ ਮਟਕੀ ਭਰੀ, ਲੈ ਬਾਦਸ਼ਾਹ ਕੇ ਆਗੇ ਧਰੀ। ਜਿਹੜੀ ਗਊ ਦੇ ਟੋਟੇ ਹੋ ਚੁੱਕੇ ਹੋਣ, ਜਿਹੜੀ ਗਊ ਨੂੰ ਹਲਾਲ ਕੀਤਾ ਗਿਆ ਹੋਵੇ, ਭਲਾ ਉਹਦਾ ਵੀ ਕੋਈ ਦੁੱਧ ਚੋ ਸਕਦਾ ਹੈ? ਉਸ ਗਊ ਦਾ ਦੁੱਧ ਚੋ ਕਰਕੇ ਬਾਦਸ਼ਾਹ ਸਿਕੰਦਰ ਲੋਧੀ ਦੇ ਅੱਗੇ ਰੱਖਿਆ ਤੇ ਦੇਖ ਕੇ ਬਾਦਸ਼ਾਹ ਹੈਰਾਨ ਹੋ ਗਿਆ। ਬਾਦਸ਼ਾਹ ਮਹਿਲ ਮੈਂ ਜਾਏ, ਔ ਘਟਕੀ ਘਟ ਲਾਗੀ ਆਏ। ਅਕਾਲ ਪੁਰਖ ਜੋ ਚਾਹੇ ਸੋ ਕਰ ਸਕਦਾ, ਤੂੰ ਕਰਤਾਰ ਕਰੈ ਸੋ ਹੋਏ, ਤੂੰ ਕਰਤਾਰ ਕਰੈ ਸੋ ਹੋਏ। ਹੇ ਵਾਹਿਗੁਰੂ, ਤੁਸੀਂ ਕਰਦੇ ਹੋ ਸਾਰੀ ਸ੍ਰਿਸ਼ਟੀ ਦੇ, ਜੋ ਤੁਸੀਂ ਕਰਦੇ ਹੋ ਤਤਕਾਲ ਹੋ ਜਾਂਦਾ ਹੈ। ਬੰਦਾ ਹਜ਼ਾਰਾਂ ਸਾਲ ਸੋਚਦਾ ਰਹੇ। ਰਾਵਣ ਨੇ ਸਾਧ ਸੰਗਤ ਜੀ ਬੜੀ ਤਪੱਸਿਆ ਕਰਕੇ ਸ਼ਕਤੀ ਵੀ ਪ੍ਰਾਪਤ ਕੀਤੀ ਸੀ ਔਰ ਸਵਰਗ ਨੂੰ ਪੌੜੀ ਲਾਉਣ ਦਾ ਫੁਰਨਾ ਵੀ ਕੀਤਾ ਸੀ, ਪਰ ਅਕਾਲ ਪੁਰਖ ਨੂੰ ਮਨਜ਼ੂਰ ਨਹੀਂ ਸੀ, ਪਰਮੇਸ਼ਰ ਨੂੰ ਮਨਜ਼ੂਰ ਨਹੀਂ ਸੀ। ਰਾਵਣ ਦਾ ਫੁਰਨਾ ਵਿੱਚੇ ਹੀ ਰਹਿ ਗਿਆ। ਜੇ ਅਕਾਲ ਪੁਰਖ ਨੂੰ ਮਨਜ਼ੂਰ ਹੁੰਦਾ ਤੇ ਉਹ ਫੁਰਨਾ ਪੂਰਾ ਹੋ ਜਾਣਾ ਸੀ। ਜਿਹੜਾ ਕੰਮ ਅਕਾਲ ਪੁਰਖ ਨੂੰ ਮਨਜ਼ੂਰ ਹੁੰਦਾ ਉਹ ਤਤਕਾਲ ਹੋ ਜਾਂਦਾ ਹੈ, ਤੇ ਜਿਹੜਾ ਅਕਾਲ ਪੁਰਖ ਨੂੰ ਮਨਜ਼ੂਰ ਨਹੀਂ ਹੁੰਦਾ ਉਹ ਸਾਰੀ ਦੁਨੀਆਂ ਜ਼ੋਰ ਲਾ ਲਵੇ, ਉਹ ਹੋ ਹੀ ਨਹੀਂ ਸਕਦਾ। ਇਸ ਵਾਸਤੇ ਪਾਤਸ਼ਾਹ ਕਹਿੰਦੇ ਨੇ, ਵਾਹਿਗੁਰੂ ਸਾਰਾ ਕੁਝ ਤੇਰੇ ਵੱਸ ਵਿੱਚ ਹੈ, ਤੇਰੇ ਭਗਤਾਂ ਨੂੰ ਤੇਰਾ ਹੀ ਜ਼ੋਰ ਹੈ, ਅਸੀਂ ਤੇਰਾ ਹੀ ਓਟ ਆਸਰਾ ਲਿਆ ਹੈ, ਤੇਰੀ ਟੇਕ ਰੱਖੀ ਹੈ, ਹੋਰ ਦੁਨਿਆਵੀ ਜ਼ੋਰ ਤਾਕਤ ਸਾਡੇ ਕੋਲ ਕੋਈ ਨਹੀਂ। ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ, ਕਿਸ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ, ਹਮਾਰਾ ਧੜਾ ਹਰ ਰਹਾ ਸਮਾਈ, ਹਮ ਹਰ ਸਿਓ ਧੜਾ ਕੀਆ ਜਿਸਕਾ ਕੋਈ ਸਮਰੱਥ ਨਾ ਹੈ। ਸਾਧ ਸੰਗਤ ਜੀ, ਦੁਨਿਆਵੀ ਲੋਕ ਆਪਾਂ ਸਾਰੇ ਹੀ ਕਿਸੇ ਨਾ ਕਿਸੇ ਦਾ ਪੱਖ ਲੈ ਕੇ ਤੁਰਦੇ ਜ਼ਿੰਦਗੀ ਦੇ ਵਿੱਚ। ਕਦੀ ਕੋਈ ਕਿਸੇ MLA ਨਾਲ ਜਾਣ ਪਛਾਣ ਬਣਾਉਂਦਾ, ਕੋਈ MP ਨਾਲ, ਕੋਈ ਕਿਸੇ ਮੰਤਰੀ ਨਾਲ, ਸਿਕਦਾਰ ਚੌਧਰੀਆਂ ਨਾਲ, ਵੱਡੇ ਲੋਕਾਂ ਨਾਲ ਜਾਣ ਪਛਾਣ ਬਣਾ ਕੇ ਰੱਖਦੇ ਨੇ। ਔਖੇ ਵੇਲੇ ਵੱਡੇ ਲੋਕ ਸਾਡੇ ਕੰਮ ਆਉਣਗੇ, ਔਰ ਕਈ ਆਪਣੇ ਕੁੜਮਾਂ ਨਾਲ ਬੜਾ ਪ੍ਰੇਮ ਪਾ ਕੇ ਰੱਖਦੇ ਨੇ ਵੀ ਔਖੇ ਵੇਲੇ ਕੁੜਮ ਭਾਊ ਸਾਖ ਸੰਬੰਧੀ ਸਾਡੇ ਕੰਮ ਆਉਣਗੇ। ਕਈਆਂ ਦੇ ਧੀਆਂ ਬਹੁਤ ਹੁੰਦੀਆਂ ਨੇ, ਉਹ ਆਪਣੀਆਂ ਧੀਆਂ ਚੰਗੇ ਤਗੜੇ ਘਰਾਂ ਚ ਇਸ ਕਰਕੇ ਵਿਆਹਦੇ ਨੇ ਵੀ ਚਾਰ ਭਾਈ ਸਾਡੇ ਨਾਲ ਰਲ ਜਾਣ। ਕਈਆਂ ਦੇ ਪੁੱਤਰ ਹੁੰਦੇ ਨੇ, ਉਹ ਵੀ ਚੰਗੇ ਘਰਾਂ ਚ ਇਸੇ ਕਰਕੇ ਰਿਸ਼ਤਾ ਕਰਦੇ ਵੀ ਸਾਡਾ ਲੋਕਾਂ ਦੇ ਵਿੱਚ ਪ੍ਰਭਾਵ ਚੰਗਾ ਹੀ ਬਣਿਆ ਰਹੇ। ਕਿਸੇ ਧੜਾ ਕੀਆ ਕੁੜਮ ਸਕੇ ਨਾਲ ਜਵਾਈ, ਕੋਈ ਜਵਾਈਆਂ ਨਾਲ ਕੋਈ ਕੁੜਮਾਂ ਨਾਲ ਸਾਕ ਸੰਬੰਧੀ ਬਣਾ ਕੇ ਆਪਣਾ ਧੜਾ ਮਜ਼ਬੂਤ ਕਰਦੇ ਨੇ। ਪਰ ਮਹਾਰਾਜ ਕਹਿੰਦੇ ਹਮਰਾ ਧੜਾ ਹਰ ਰਿਹਾ ਸਮਾਈ, ਸਾਡਾ ਧੜਾ ਤਾਂ ਵਾਹਿਗੁਰੂ ਹੀ ਹੈ, ਉਹਦਾ ਹੀ ਸਾਨੂੰ ਜ਼ੋਰ ਹੈ, ਉਹਦਾ ਹੀ ਸਾਨੂੰ ਓਟ ਆਸਰਾ ਹੈ। ਤੇਰਾ ਜ਼ੋਰ ਤੇਰੀ ਮਨ ਟੇਕ, ਹੇ ਵਾਹਿਗੁਰੂ ਸਾਨੂੰ ਤੇਰਾ ਹੀ ਜ਼ੋਰ ਤਾਕਤ ਤਾਣ ਹੈ, ਔਰ ਤੇਰੀ ਟੇਕ ਤੇ ਜੀ ਰਹੇ ਹਾਂ। ਮਹਾਰਾਜ ਪੰਜਵੇਂ ਨਾਨਕ ਜੀ ਕਹਿੰਦੇ ਅਸੀਂ ਤੇ ਬਸ ਇੱਕੋ ਹੀ ਕੰਮ ਸਦਾ ਸਦਾ ਵਾਹਿਗੁਰੂ 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 ਜਪਣਾ ਹੈ, ਇਹੀ ਸਾਡਾ ਜਾਪ ਸਾਡੇ ਕੰਮ ਆਉਣ ਵਾਲਾ ਹੈ। ਰਹਾਉ ਦੀਆਂ ਪੰਕਤੀਆਂ ਚ ਮਹਾਰਾਜ ਕਹਿੰਦੇ ਸਾਰੀ ਦੁਨੀਆਂ ਨਾਲੋਂ ਵੱਡਾ, ਸਾਰਿਆਂ ਤੋਂ ਸ਼੍ਰੋਮਣੀ, ਸਾਰਿਆਂ ਤੋਂ ਉੱਪਰ ਅਕਾਲ ਪੁਰਖ ਪਾਰ ਬ੍ਰਹਮ ਦਾਤਾਰ ਹੈ। ਦੁਨਿਆਵੀ ਦਾਤੇ ਥੋੜਾ ਜਿਹਾ ਸਮਾਂ ਦਾਤਾਂ ਦੇ ਦੇਣਗੇ, ਤੁਸੀਂ ਕਿਸੇ ਕੋਲ ਮੰਗਣ ਜਾਓ, ਅੱਜ ਦੇ ਸਮੇਂ ਤਾਂ ਪਹਿਲੀ ਵਾਰੀ ਵੀ ਕੋਈ ਮੰਗ ਲਵੇ ਤੇ ਸੱਕੇ ਭੈਣ ਭਾਈ ਵੀ ਮੂੰਹ ਮੋੜ ਲੈਂਦੇ ਨੇ, ਉਹ ਕਹਿੰਦੇ ਪਤਾ ਨਹੀਂ ਇਹ ਸਾਡੀ ਚੀਜ਼ ਵਾਪਸ ਕਰੇਗਾ ਕਿ ਨਹੀਂ ਕਰੇਗਾ, ਪਤਾ ਨਹੀਂ ਉਧਾਰ ਲੈ ਕੇ ਮੋੜੇ ਕਿ ਨਾ ਮੋੜੇ। ਤੇ ਜੇ ਕੋਈ ਦੇ ਵੀ ਦੇਵੇ, ਇੱਕ ਵਾਰੀ ਦੇ ਦੇਵੇਗਾ, ਦੂਜੇ ਵਾਰ ਉਧਾਰ ਨਹੀਂ ਕੋਈ ਦਿੰਦਾ। ਜੇ ਦੂਜੀ ਵਾਰ ਮੰਗ ਲਵਾਂਗੇ ਤੇ ਫਿਰ ਹੋਰ ਛਿੱਥੇ ਪੈਣਾ ਪਵੇਗਾ। ਭਾਈ ਸਾਹਿਬ ਗੁਰਦਾਸ ਜੀ ਨੇ ਬੜਾ ਸੋਹਣਾ ਬਚਨ ਲਿਖਿਆ, ਉਹ ਕਹਿੰਦੇ ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਐ, ਉਸ ਦਾਤੇ ਕੋਲੋਂ ਭਲਾ ਕੀ ਮੰਗਣਾ ਹੋਇਆ ਜਿਹਦੇ ਦੇਣ ਨਾਲ ਬੰਦਾ ਰੱਜੇ ਹੀ ਨਾ, ਦੁਬਾਰਾ ਫਿਰ ਮੰਗਣਾ ਪਵੇ। ਪੋਛਾ ਸ਼ਾਹ ਨਾ ਕੀਜੀਐ ਫਿਰ ਪੱਛੋਂ ਤਾਈਐ, ਪੋਛੇ ਸ਼ਾਹੂਕਾਰ ਤੋਂ ਇੱਕ ਵਾਰੀ ਕਰਜ਼ਾ ਚੁੱਕ ਲਿਆ ਉਹਨੇ ਜਲੂਸ ਕੱਢ ਦੇਣਾ ਗਲੀ ਮਹੱਲੇ ਵਿਚ ਆ ਕੇ, ਪਿੱਛੋਂ ਪਛਤਾਣਾ ਪਵੇਗਾ। ਇਸ ਲਈ ਜੇ ਮੰਗਣਾ ਹੈ ਤਾਂ ਇੱਕੋ ਦਾਤੇ ਕੋਲੋਂ ਮੰਗੋ, ਅਕਾਲ ਪੁਰਖ ਤੋਂ ਮੰਗੋ, ਸੱਚੇ ਦਾਤਾਰ ਤੋਂ ਮੰਗੋ, ਜਿਹੜਾ ਵੱਡਾ ਦਾਤਾ ਹੈ। ਵੱਡਾ ਦਾਤਾ ਤਿਲ ਨਾ ਤਮਾਏ, ਕਹਿੰਦੇ ਵੱਡੇ ਦਾਤੇ ਨੂੰ ਤਿਲ ਜਿੰਨੀ ਵੀ ਤਮਾ ਨਹੀਂ, ਲਾਲਚ ਨਹੀਂ, ਉਹਨੂੰ ਇਹ ਤਾਂ ਨਹੀਂ ਮੈਂ ਵਿਆਜ ਲੈਣਾ ਜਾਂ ਵਾਪਸ ਲੈਣਾ। ਅਕਾਲ ਪੁਰਖ ਦਿੰਦਾ ਹੀ ਹੈ, ਵਾਪਸ ਨਹੀਂ ਲੈਂਦਾ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਸਭ ਉਪਰ ਪਾਰ ਬ੍ਰਹਮ ਦਾਤਾਰ, ਦੁਨੀਆਂ ਦੇ ਸਾਰਿਆਂ ਦਾਤਾ ਨਾਲ ਦਾਤਿਆਂ ਨਾਲੋਂ ਵੱਡਾ ਦਾਤਾ ਉਹ ਪਾਰ ਬ੍ਰਹਮ ਵਾਹਿਗੁਰੂ ਹੈ। ਇਹ ਸਾਰਿਆਂ ਤੋਂ ਵੱਡੇ ਦਾਤੇ, ਸਾਨੂੰ ਤੇਰੀ ਟੇਕ ਹੈ, ਤੇਰਾ ਹੀ ਆਸਰਾ ਹੈ। ਮਹਾਰਾਜ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਵਿਸਰਾਮ ਦੇ ਕਰਕੇ ਕਥਨ ਕਰਦੇ ਹਨ, ਹੈ ਤੂੰ ਹੈ ਤੂੰ ਹੋਵਨਹਾਰ। ਇਸ ਪਾਵਨ ਪੰਕਤੀ ਦੇ ਅਰਥ ਇਸ ਤਰ੍ਹਾਂ ਗਿਆਨ ਸੰਪਰਦਾਇ ਚ ਗਿਆਨੀ ਕਰਦੇ ਹਨ ਕਿ ਹੈ ਪਿਛਲੇ ਸਮਿਆਂ ਤੋਂ ਤੂੰ ਚੱਲਦਾ ਆ ਰਿਹਾ ਹੈ, ਆਦਿ ਸੱਚ ਜੁਗਾਦ ਸੱਚ, ਮੁੱਢ ਤੋਂ ਵੀ ਤੂੰ ਸੀ, ਔਰ ਜਿਤਨਾ ਵੀ ਭੂਤਕਾਲ ਬੀਤ ਚੁੱਕਾ ਹੈ ਉਹਦੇ ਵਿਚ ਤੂੰ ਹੀ ਹੈ ਅੱਜ ਤੱਕ, ਤੇ ਹੁਣ ਵੀ ਤੂੰ ਹੈ, ਤੂੰ ਹੀ ਹੈ, ਅੱਗੇ ਨੂੰ ਤੂੰ ਹੋ ਬਣਹਾਰ, ਭਵਿੱਖ ਵਿਚ ਵੀ ਆਉਣ ਵਾਲੇ ਸਮੇਂ ਵਿਚ ਵੀ ਤੂੰ ਹੀ ਹੋਵੇਗਾ। ਨਾਨਕ ਹੋਸੀ ਭੀ ਸੱਚ, ਹੈ ਤੂੰ ਹੈ ਤੂੰ ਹੋ ਬਣਹਾਰ, ਵਾਹਿਗੁਰੂ ਤੂੰ ਹੀ ਹੈ ਔਰ ਤੂੰ ਹੀ ਹੋਣਾ ਹੈ ਅੱਗੇ ਨੂੰ। ਅਗਮ ਦਾ ਮਤਲਬ ਹੈ ਜਿੱਥੇ ਇੰਦਰੀਆਂ ਦੁਆਰਾ ਪਹੁੰਚ ਨਾ ਹੋਵੇ, ਸੰਸਕ੍ਰਿਤ ਦਾ ਪਦ ਹੈ ਗਮ, ਗਮੇ ਜਿਹਦਾ ਅਰਥ ਬਣਦਾ ਪਹੁੰਚਣਾ, ਜਾਣਾ, ਅੱਪੜਨਾ, ਤੇ ਅਗਮ ਦਾ ਮਤਲਬ ਹੈ ਜਿੱਥੇ ਨਾ ਪੜਿਆ ਜਾਵੇ, ਨਾ ਪਹੁੰਚਿਆ ਜਾਵੇ, ਨਾ ਤੁਰ ਕੇ ਜਾਈਏ, ਨਾ ਉੱਡ ਕੇ ਜਾ ਸਕੀਏ, ਨਾ ਉੱਥੇ ਸੋਚ ਹੀ ਸਾਡੀ ਪਹੁੰਚਦੀ ਹੈ, ਇਤਨੀ ਦੂਰ ਹੈ ਕਿ ਉਸ ਨੂੰ ਅਗਮ ਕਿਹਾ ਗਿਆ। ਤੇ ਅਗਾਧ ਦਾ ਮਤਲਬ ਹੈ ਡੂੰਘਾ, ਜਿਵੇਂ ਸਮੁੰਦਰ ਡੂੰਘਾ ਹੁੰਦਾ ਤੇ ਸਮੁੰਦਰ ਦੀ ਡੂੰਘਾਈ ਕੋਈ ਨਾਪ ਨਹੀਂ ਸਕਦਾ, ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਬਹੁਤ ਡੂੰਘਾ ਹੈ ਤੇ ਉੱਚਾ ਵੀ ਬੜਾ ਹੈ। ਜਿੰਨਾ ਡੂੰਘਾ ਹੈ ਓਨਾ ਹੀ ਉੱਚਾ ਹੈ। ਜਿਵੇਂ ਸਾਧ ਸੰਗਤ ਜੀ, ਡੂੰਘੀ ਚੀਜ਼ ਦੀ ਕੋਈ ਡੂੰਘਾਈ ਨਹੀਂ ਨਾਪ ਸਕਦਾ ਤੇ ਉੱਚੀ ਚੀਜ਼ ਦੀ ਕੋਈ ਉਚਾਈ ਨਹੀਂ ਨਾਪ ਸਕਦਾ। ਅਕਾਲ ਪੁਰਖ ਇੰਨਾ ਉੱਚਾ ਹੈ ਵੀ ਉਹਦੀ ਉਚਾਈ ਨਹੀਂ ਕੋਈ ਨਾਪ ਸਕਦਾ। ਅਕਾਲ ਪੁਰਖ ਇੰਨਾ ਡੂੰਘਾ ਹੈ ਕਿ ਉਹਦੀ ਡੂੰਘਾਈ ਨਹੀਂ ਕੋਈ ਨਾਪ ਸਕਦਾ। ਅਪਾਰ ਪਾਰਾਵਾਰ ਤੋਂ ਰਹਿਤ ਹੈ। ਆਖੋ ਸਤਨਾਮ ਸ੍ਰੀ। ਆਪਾਂ ਪਟਿਆਲੇ ਚ ਬੈਠੇ ਆ ਤੇ ਕਿਤੇ ਜਾ ਕੇ ਜ਼ਿਲ੍ਹੇ ਪਟਿਆਲੇ ਦੀ ਹੱਦ ਮੁੱਕ ਜਾਂਦੀ ਹੈ, ਕਿਤੇ ਜਾ ਕੇ ਪੰਜਾਬ ਦੀ ਹੱਦ ਮੁੱਕ ਜਾਂਦੀ ਹੈ, ਕਿਤੇ ਜਾ ਕੇ ਹਿੰਦੁਸਤਾਨ ਦੀ ਹੱਦ ਮੁੱਕ ਜਾਂਦੀ ਹੈ, ਕਿਤੇ ਜਾ ਕੇ ਪੂਰੀ ਧਰਤੀ ਦੀ ਹੱਦ ਮੁੱਕ ਜਾਂਦੀ ਹੈ। ਧਰਤੀ ਤੋਂ ਪਰੇ ਸਮੁੰਦਰ ਹੈ ਤੇ ਕਿਤੇ ਜਾ ਕੇ ਸਮੁੰਦਰ ਦੀ ਵੀ ਹੱਦ ਮੁੱਕ ਜਾਂਦੀ ਹੈ ਤੇ ਉਸ ਤੋਂ ਪਰੇ ਆਕਾਸ਼ ਹੈ ਤੇ ਆਕਾਸ਼ ਤੋਂ ਪਰੇ ਕੀ ਆਖੋ ਸਤਨਾਮ ਸ੍ਰੀ ਵਾਹਿ। ਪਰੇ ਤੋਂ ਪਰੇ, ਪਰੇ ਤੋਂ ਪਰੇ, ਆਪਣੀ ਸੋਚ ਨੂੰ ਲੈ ਕੇ ਉੱਡੋ ਜਰਾ। ਕਦੀ ਸਾਧ ਸੰਗਤ ਜੀ ਅੰਤਰਮੁਖੀ ਬਿਰਤੀ ਕਰਕੇ ਆਪਾਂ ਆਪਣੇ ਧਿਆਨ ਨੂੰ ਉਡਾਇਆ ਕਰੀਏ, ਵੇਖਿਆ ਕਰੀਏ ਕੀ ਹੈ ਸੰਸਾਰ ਦੇ ਵਿੱਚ। ਆਪਣੀ ਸੁਰਤ ਨਾਲ ਦੇਖੀਏ, ਪਰੇ ਤੋਂ ਪਰੇ, ਪਰੇ ਤੋਂ ਪਰੇ, ਪਰੇ ਤੋਂ ਪਰੇ, ਹਜ਼ਾਰਾਂ ਮੀਲ, ਉਸ ਤੋਂ ਪਰੇ ਲੱਖਾਂ ਮੀਲ, ਲੱਖਾਂ ਤੋਂ ਪਰੇ ਕਰੋੜਾਂ ਮੀਲ, ਕਰੋੜਾਂ ਤੋਂ ਪਰੇ ਅਰਬਾਂ ਮੀਲ, ਅਰਬਾਂ ਤੋਂ ਪਰੇ ਖਰਬਾਂ ਮੀਲ। ਜਿੱਥੇ ਜਾ ਕੇ ਗਿਣਤੀ ਮੁੱਕ ਜਾਂਦੀ ਹੈ ਉੱਥੇ ਕੀ ਹੈ? ਉੱਥੇ ਮੇਰਾ ਵਾਹਿਗੁਰੂ ਹੈ। ਸਭ ਨਗਰੀ ਮੈਂ ਇੱਕੋ ਰਾਜਾ, 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 ਸਭੇ ਪਵਿੱਤ ਹੈ ਥਾਵਾਂ, ਸਭੇ ਪਵਿੱਤ ਹੈ ਥਾਵਾਂ, ਸਾਰੀਆਂ ਥਾਵਾਂ ਪਵਿੱਤਰ ਹੋਈਆਂ ਨੇ ਕਿਉਂਕਿ ਸਾਰੀਆਂ ਨਗਰੀਆਂ ਵਿਚ ਵਾਹਿਗੁਰੂ ਦਾ ਰਾਜ ਹੈ। ਸੂਰਜ ਤੇ ਚਲੇ ਜਾਓ ਉੱਥੇ ਵੀ ਵਾਹਿਗੁਰੂ ਦਾ ਰਾਜ ਹੈ, ਚੰਦਰਮਾ ਤੇ ਚਲੇ ਜਾਓ ਉੱਥੇ ਵੀ ਵਾਹਿਗੁਰੂ ਦਾ ਰਾਜ ਹੈ, ਆਕਾਸ਼ ਵਿਚ ਵੀ ਵਾਹਿਗੁਰੂ ਦਾ ਰਾਜ ਹੈ ਤੇ ਪਤਾਲ ਵਿਚ ਵੀ ਵਾਹਿਗੁਰੂ ਦਾ ਰਾਜ ਹੈ। ਇਸ ਲਈ ਮਹਾਰਾਜ ਕਹਿੰਦੇ ਭਾਈ ਉਹ ਵਾਹਿਗੁਰੂ ਅਗੰਮ ਅਗਾਧ ਊਚ ਅਪਾਰ, ਅਗੰਮ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਅਗਾਧ ਸਮੁੰਦਰ ਨਾਲੋਂ ਡੂੰਘਾ ਹੈ ਤੇ ਆਕਾਸ਼ ਨਾਲੋਂ ਉੱਚਾ ਹੈ ਤੇ ਪਾਰਾਵਾਰ ਤੋਂ ਰਹਿਤ ਹੈ। ਤੇਰੇ ਨਾਲ ਜੁੜ ਜਾਂਦੇ ਹਨ, ਉਹਨਾਂ ਨੂੰ ਜਮਾਂ ਦਾ ਡਰ ਨਹੀਂ ਰਹਿੰਦਾ। ਨਿਰਭਉ ਜਪੈ ਸਗਲ ਭਉ ਮਿਟੈ, ਡਰ ਕੀ ਹੈ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਡਰ ਮਨ ਦਾ ਖੜਕਾ ਹੈ। ਜੇ ਰੁਪਈਏ ਦੇ ਚਾਂਦੀ ਦਾ ਰੁਪਈਆ ਗੜਵੀ ਚ ਪਾ ਦਿਓ, ਜਿੰਨਾ ਚਿਰ ਉਹਦੇ ਵਿਚ ਰੁਪਈਆ ਰਹੇਗਾ ਉਹ ਖੜਕੇਗਾ, ਤੇ ਜਦੋਂ ਵਿਚੋਂ ਰੁਪਈਆ ਕੱਢ ਦਿਓ ਤੇ ਖੜਕਾ ਬੰਦ। ਖੜਕਾ ਉਹਨਾਂ ਚਿਰ ਹੈ ਜਿੰਨਾ ਚਿਰ ਉਹਦੇ ਵਿਚ ਤੁਸੀਂ ਰੁਪਈਆ ਪਾਇਆ, ਉਹ ਹਿੱਲੇਗੀ ਗੜਵੀ ਤੇ ਖੜਕੇਗੀ। ਰੁਪਈਆ ਕੱਢ ਦਿਓਗੇ ਖੜਕਾ ਬੰਦ। ਸਾਡੇ ਮਨ ਰੂਪੀ ਇਸ ਗੜਵੇ ਦੇ ਅੰਦਰ ਹਉਮੈ ਰੂਪੀ ਰੁਪਿਆ ਪਿਆ ਹੋਇਆ ਤੇ ਹਉਮੈ ਅੰਦਰ ਖੜਕ ਹੈ, ਖੜਕੇ ਖੜਕ ਵਿਆਏ, ਉਸ ਖੜਕੇ ਤੋਂ ਡਰੀ ਜਾਂਦੇ। ਭਉ ਮੁਝ ਭਾਰਾ ਵੱਡਾ ਤੋਲ, ਮਨ ਮਤ ਹੌਲੀ ਬੋਲੇ ਬੋਲ, ਸਿਰ ਧਰ ਚੱਲੀਏ ਸਹੀਏ ਭਾਰ, ਨਦਰੀ ਕਰਮ ਲੰਘਾਏ ਪਾਰ। ਇੱਥੇ ਮਹਾਰਾਜ ਕਹਿੰਦੇ ਡਰ ਡਰ ਡਰਨਾ ਮਨ ਕਾ ਸ਼ੋਰ, ਬਾਰ ਬਾਰ ਡਰਨਾ, ਆਪਣੇ ਪੈਰਾਂ ਦੇ ਖੜਕੇ ਤੋਂ ਹੀ ਡਰ ਜਾਣਾ, ਐਵੇਂ ਡਰੀ ਜਾਣਾ ਜਿਹੜੀ ਗੱਲ ਹੋਈ ਨਹੀਂ ਉਹਦੇ ਤੋਂ ਹੀ ਡਰੀ ਜਾਣਾ, ਜਿਹੜੀ ਗੱਲ ਹੋਣੀ ਨਹੀਂ ਉਹਦੇ ਤੋਂ ਹੀ ਡਰੀ ਜਾਣਾ। ਇਹ ਮਨ ਦਾ ਹੀ ਸ਼ੋਰ ਹੈ, ਡਰ ਡਰ ਡਰਨਾ ਮਨ ਕਾ ਸ਼ੋਰ। ਗੁਰੂ ਨਾਨਕ ਸਾਹਿਬ ਗੌੜੀ ਰਾਗ ਦਾ ਪਹਿਲਾ ਸ਼ਬਦ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 151 ਅੰਗ ਤੇ ਸੁਭਾਏ ਮਾਨ ਹੈ। ਪਾਤਸ਼ਾਹ ਪਹਿਲੇ ਪਾਤਸ਼ਾਹ ਕਹਿੰਦੇ ਨੇ ਮਨ ਦਾ ਖੜਕਾ ਹੀ ਡਰ ਹੈ, ਇਹ ਸਾਰਿਆਂ ਨੂੰ ਹੈ। ਜਦੋਂ ਅੰਦਰੋਂ ਇਹ ਹਉਮੈ ਨਿਕਲ ਗਈ, ਵਾਹਿਗੁਰੂ ਦੇ ਨਾਂ ਨਾਲ ਜੁੜ ਗਏ, ਫਿਰ ਨਿਰਭਉ ਜਪੈ ਸਗਲ ਆਹੂ ਕਉ ਦੇਤ ਨਹਿ ਨਹਿ ਪੈ ਮਾਨ ਧਿਆਨ। ਨਾ ਕਿਸੇ ਨੂੰ ਡਰਾਉਣਾ ਤੇ ਨਾ ਕਿਸੇ ਤੋਂ ਡਰਨਾ। ਜਿਹੜੇ ਵਾਹਿਗੁਰੂ ਤੇਰੀ ਬੰਦਗੀ ਕਰਦੇ ਨੇ ਉਹਨਾਂ ਨੂੰ ਡਰ ਤੇ ਦੁੱਖ ਨਹੀਂ ਵਾਪਰਦਾ। ਗੁਰੂ ਦੀ ਕਿਰਪਾ ਨਾਲ ਹਰ ਵੇਲੇ ਤੇਰੇ ਹੀ ਗੁਣ ਗਾਉਂਦੇ ਰਹਿੰਦੇ ਨੇ। ਇਹ ਵਾਹਿਗੁਰੂ ਸਾਡੀ ਦ੍ਰਿਸ਼ਟੀ ਬ੍ਰਹਮ ਦ੍ਰਿਸ਼ਟੀ ਬਣ ਚੁੱਕੀ ਤੇਰੀ ਕਿਰਪਾ ਨਾਲ। ਹੁਣ ਜੋ ਕੁਝ ਨਜ਼ਰ ਆਉਂਦਾ ਤੇਰਾ ਹੀ ਰੂਪ ਨਜ਼ਰ ਆਉਂਦਾ। ਭਾਈ ਘਨੱਈਏ ਨੂੰ ਜਦੋਂ ਪਾਤਸ਼ਾਹ ਨੇ ਸਿੰਘਾਂ ਦੀ ਸ਼ਿਕਾਇਤ ਸੁਣ ਕੇ ਪੁੱਛਿਆ ਸੀ ਕਿ ਤੂੰ ਤੁਰਕਾਂ ਨੂੰ ਪਾਣੀ ਪਿਆਂਦਾ, ਸਿੰਘ ਸ਼ਿਕਾਇਤ ਕਰਦੇ ਨੇ ਕਿ ਤੂੰ ਤੁਰਕਾਂ ਨੂੰ ਪਾਣੀ ਪਿਆਂਦਾ। ਘਨੱਈਏ ਨੇ ਆਖਿਆ, ਨਹੀਂ ਮਹਾਰਾਜ, ਮੈਂ ਕਿਸੇ ਹਿੰਦੂ ਨੂੰ, ਕਿਸੇ ਮੁਸਲਮਾਨ ਨੂੰ, ਕਿਸੇ ਇਨਸਾਨ ਨੂੰ ਪਾਣੀ ਨਹੀਂ ਪਿਆਂਦਾ, ਮੈਂ ਤਾਂ ਆਪ ਜੀ ਨੂੰ ਪਾਣੀ ਪਿਆਂਦਾ ਹਾਂ। ਕਿਉਂਕਿ ਜੋ ਦਿਸੈ ਸੋ ਤੇਰਾ ਰੂਪ, ਜੋ ਮੈਨੂੰ ਦਿਸਦਾ ਤੁਹਾਡਾ ਹੀ ਰੂਪ ਦਿਸਦਾ ਹੈ। ਹੇ ਗੁਣਾਂ ਦੇ ਸਾਗਰ ਵਾਹਿਗੁਰੂ, ਹੇ ਗੋਬਿੰਦ, ਸਾਰੀ ਪ੍ਰਿਥਵੀ ਦੀ ਪਾਲਣਾ ਕਰਨ ਵਾਲੇ, ਤੁਹਾਡੀ ਉਪਮਾ ਨਹੀਂ ਹੋ ਸਕਦੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ ਮੇਰੇ ਠਾਕਰ ਊਚ ਭਗਵਾਨਾ। ਅਨੂਪ ਉਪਮਾ ਤੋਂ ਰਹਿ ਤੋ ਸੱਚੇ ਪਾਤਸ਼ਾਹ ਜੀ, ਤੁਹਾਨੂੰ ਕਿਸ ਦੀ ਉਪਮਾ ਦੇਈਏ? ਸਾਧ ਸਿੰਘ ਜੀ, ਕੋਈ ਬਹੁਤਾ ਸੋਹਣਾ ਹੋਵੇ ਉਹਨੂੰ ਚੰਦਰਮਾ ਦੀ ਉਪਮਾ ਦੇਈ ਦੀ ਹੈ, ਬਈ ਫਲਾਣੇ ਦਾ ਮੁੱਖ ਚੰਦਰਮਾ ਵਰਗਾ ਸੁੰਦਰ ਹੈ। ਪਰ ਮਹਾਰਾਜ, ਤੁਸੀਂ ਚੰਦਰਮਾ ਨਾਲੋਂ ਵੀ ਸੋਹਣੇ ਹੋ, ਤੁਹਾਨੂੰ ਕਿਹਦੀ ਉਪਮਾ ਦੇਈਏ? ਜਿਹਦੇ ਚਿਹਰੇ ਤੇ ਬੜੀ ਕ੍ਰਾਂਤੀ ਹੋਵੇ, ਬੜਾ ਤੇਜ ਪ੍ਰਕਾਸ਼ ਹੋਵੇ, ਬੜਾ ਜਾਹੋ ਜਲਾਲ ਹੋਵੇ, ਉਹਨੂੰ ਕਹਿੰਦੇ ਵੀ ਉਹਦਾ ਚਿਹਰਾ ਸੂਰਜ ਵਰਗਾ ਤਪਦਾ ਹੈ, ਸੂਰਜ ਵਰਗਾ ਤੇਜ ਹੈ। ਮਹਾਰਾਜ, ਤੁਹਾਡੇ ਘਰ ਤੇ ਸੂਰਜ ਇੱਕ ਦੀਵਾ ਹੈ ਤੇ ਕਰੋੜਾਂ ਹੀ ਚੂ ਤੁਹਾਡੇ ਘਰ ਸੂਰਜ ਹਨ। ਕਹਤੇ ਇੰਦ ਚੰਦ ਸੂਰ, ਕਹਤੇ ਕਹਤੇ ਮੰਡਲ ਦੇਸ਼, ਤੇ ਤੁਹਾਨੂੰ ਸੂਰਜ ਦੇ ਬਰਾਬਰ ਕਹੀਏ ਤਾਂ ਵੀ ਤੁਹਾਡੀ ਨਿੰਦਾ ਹੈ। ਤੂੰ ਸੁਲਤਾਨ ਕਹਾਂ ਹਾਂ ਮੀਆਂ, ਤੇਰੀ ਕਵਨ ਵਡਾਈ। ਜੇ ਤੂੰ ਸੁਲਤਾਨ ਹੈ ਤੇ ਤੈਨੂੰ ਮੈਂ ਮੀਆਂ ਕਹਿ ਕੇ ਬੁਲਾਵਾਂ? ਇੱਕ ਬਾਦਸ਼ਾਹ ਨੂੰ, ਇੱਕ ਦੁਨੀਆਂ ਦੇ ਮਾਲਕ ਨੂੰ ਕੋਈ ਮੀਆਂ ਕਹਿ ਕੇ ਸੱਦੇ, ਮੀਆਂ ਜੀ, ਤੇ ਫਿਰ ਗੱਲ ਨਹੀਂ ਬਣਦੀ, ਉਹ ਵਡਿਆਈ ਨਹੀਂ, ਉਹ ਤੇ ਨਿੰਦਾ ਹੋ ਜਾਂਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਜਾਂਕੋ ਏਕ ਬਾਵਰੋ ਵਿਸ਼ਵਨਾਥ ਨਾਮ ਕਹਾਵੈ, ਤਾਹੇ ਬਿਰਜਨਾਥ ਕਹੈ ਕੌਣ ਸੀ ਬੜਾਈ ਹੈ। ਜਿਹੜਾ ਇੱਕ ਮਾਮੂਲੀ ਜਿਹਾ ਸੇਵਕ ਵਿਸ਼ਵਨਾਥ ਬਣ ਜਾਂਦਾ ਹੈ, ਉਸ ਨੂੰ ਬਿਰਜਨਾਥ ਕਹਿਣ ਦੇ ਨਾਲ ਉਹਦੀ ਕਿਹੜੀ ਵਡਿਆਈ ਹੋਈ? ਭਾਵ ਇੱਕ ਛੋਟੇ ਜਿਹੇ ਪਿੰਡ ਦਾ ਮਾਲਕ ਕਹੀਏ, ਸਾਰੀ ਦੁਨੀਆਂ ਦੇ ਮਾਲਕ ਨੂੰ ਉਹਦੀ ਸੋਭਾ ਨਹੀਂ, ਉਹਦੀ ਨਿੰਦਾ ਹੈ। ਜਾਣਤ ਸਤੁਤ ਕਰਤ ਨਿੰਦਾ ਅੰਧ ਮੂੜ, ਐਸੇ ਅਰਾਧ ਬੇਤੇ ਮੋਨ ਸੁਖਦਾਈ ਹੈ। ਕਿ ਦੁਨੀਆਂ ਦੇ ਲੋਕ ਇਹ ਸਮਝਦੇ ਕਿ ਅਸੀਂ ਪਰਮਾਤਮਾ ਦੀ ਉਸਤਤ ਕਰ ਰਹੇ ਹਾਂ, ਉਹ ਉਸਤਤ ਨਹੀਂ, ਉਹ ਤਾਂ ਨਿੰਦਾ ਕਰ ਰਹੇ ਹੁੰਦੇ ਨੇ। ਸੋ ਐਸੇ ਅਰਾਧ ਨਾਲੋਂ ਤੇ ਚੁੱਪ ਰਹਿਣਾ ਹੀ ਚੰਗਾ ਹੈ। ਇਹ ਵਾਹਿਗੁਰੂ, ਤੂੰ ਉਪਮਾ ਤੋਂ ਰਹਿਤ ਹੈ, ਅਸੀਂ ਤੇਰੀ ਉਪਮਾ ਨਹੀਂ ਕਰ ਸਕਦੇ। ਮਹਾਰਾਜ ਕਹਿੰਦੇ, ਹੈ ਭਾਈ ਸੰਤ ਜਨੋ, ਹਰ ਵੇਲੇ ਵਾਹਿਗੁਰੂ 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 ਜਪਿਆ ਕਰੋ, ਹਰ ਵੇਲੇ ਪਰਮੇਸ਼ਵਰ ਦੇ ਭੈ ਵਿੱਚ ਰਹਿ ਕੇ ਉਹਦਾ ਸਿਮਰਨ ਕਰਿਆ ਕਰੋ। ਪੰਜਵੇਂ ਨਾਨਕ ਜੀ ਕਹਿੰਦੇ, ਭਾਈ ਇਹ ਦਾਤ ਬੜੀ ਕਿਰਪਾ ਨਾਲ ਬਖਸ਼ਿਸ਼ ਨਾਲ ਹੀ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਹੈ ਉਹਨਾਂ ਸੰਤ ਜਨਾਂ ਤੋਂ ਬਲਿਹਾਰ ਜਾਈਏ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ। ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਉਹਨਾਂ ਦੇ ਨਾਲ ਕਈ ਹੋਰ ਵੀ ਤਰ ਜਾਂਦੇ ਹਨ, ਜਿਹੜੇ ਉਹਨਾਂ ਸੰਤ ਜਨਾਂ ਦੇ ਕੋਲ ਬਹਿੰਦੇ ਹਨ ਉਹਨਾਂ ਦਾ ਵੀ ਉਧਾਰ ਹੋ ਜਾਂਦਾ ਹੈ। ਹੇ ਅਕਾਲ ਪੁਰਖ, ਨਾਨਕ ਤੇਰੇ ਚਰਨਾਂ 'ਚ ਅਰਦਾਸ ਕਰ ਰਿਹਾ, ਕਿਰਪਾ ਕਰੋ ਦਾਸ ਦੀ ਲੋਚਾ ਇੱਛਾ ਪੂਰੀ
ਕਰੋ।
ਔਰ ਮੇਰੀ ਇੱਛਾ ਕਿਹੜੀ ਹੈ? ਮੇਰੀ ਇੱਛਾ ਇਹ ਹੈ, ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ। ਇੱਕ ਮੰਗੋ ਦਾਨ ਗੋਬਿੰਦ ਸੰਤ ਰੇਣਾ, ਮੈਂ ਇੱਕ ਦਾਨ ਮੰਗਦਾ ਹਾਂ ਜਿਹੜੇ ਗੋਬਿੰਦ ਦੇ ਸੰਤ ਜਾਨ ਹਨ, ਉਹਨਾਂ ਦੇ ਚਰਨਾਂ ਦੀ ਰੇਣ ਮੇਰੇ ਮੱਥੇ ਤੇ ਲੱਗ ਜਾਵੇ, ਧੂੜੀ ਮੇਰੇ ਮੱਥੇ ਤੇ ਲੱਗ ਜਾਵੇ। ਸੋ ਇਹ ਪਾਵਨ ਸ਼ਬਦ ਦੀ ਵਿਚਾਰ ਜਿਵੇਂ ਮੇਰੇ ਸਤਿਗੁਰਾਂ ਨੇ ਕਰਾਈ ਹੈ, ਆਪ ਜੀ ਨਾਲ ਸਾਂਝੀ ਕੀਤੀ ਹੈ, ਜੋ ਸਾਧ ਸੰਗਤ ਜੀ ਸਹਿਜ ਕਿਰਤੀ ਦੇ ਸਲੋਕ, ਜਗਤ ਗੁਰੂ ਪੰਚਮ ਪਾਤਸ਼ਾਹ ਦੇ 400 ਸਾਲਾ ਸ਼ਹੀਦੀ ਦੇ ਸਬੰਧ ਵਿਚ ਕਥਾ ਚੱਲ ਰਹੀ ਹੈ, ਕਾਸ਼ੀ ਦੇ ਪੰਡਤਾਂ ਨੇ ਜੋ ਜੋ ਪ੍ਰਸ਼ਨ ਪੁੱਛੇ, ਸਤਿਗੁਰੂ ਪਾਤਸ਼ਾਹ ਉਹਨਾਂ ਪ੍ਰਸ਼ਨਾਂ ਦਾ ਉੱਤਰ ਦੇ ਰਹੇ ਨੇ। ਅੱਜ ਦੇ ਪਵਿੱਤਰ ਸਲੋਕ ਹਨ। ਮਹਾਰਾਜ ਸਾਹਿਬ ਜੀ ਤੋਂ ਪੰਡਤਾਂ ਨੇ ਪੁੱਛਿਆ, ਮਹਾਰਾਜ ਕਿਰਪਾ ਕਰਕੇ ਦੱਸੋ ਕਿ ਕਿਹੜੇ ਕਰਮ ਜੀਵ ਨੂੰ ਕਰਨੇ ਚਾਹੀਦੇ ਨੇ, ਕਿਹੜੇ ਕਰਮ ਕਰਨ ਦੇ ਨਾਲ ਇਸ ਜੀਵ ਦਾ ਉਧਾਰ ਹੋਵੇਗਾ, ਸ਼ੁਭ ਕਰਮ ਦੱਸੋ। ਤਾਂ ਮਹਾਰਾਜ ਗੁਰੂ ਅਰਜਨ ਦੇਵ ਜੀ ਪੰਡਿਤ ਹਰੀ ਲਾਲ ਕ੍ਰਿਸ਼ਨ ਲਾਲ ਜੀ ਨੂੰ ਸ਼ੁਭ ਕਰਮਾਂ ਬਾਰੇ ਚਾਨਣਾ ਪਾ ਰਹੇ ਨੇ। ਆਓ ਸਰਵਣ ਕਰੀਏ। ਆਖੋ ਸਤਨਾਮ ਸ੍ਰੀ। ਮਹਾਰਾਜ ਕਹਿੰਦੇ, ਪੰਡਿਤ ਜੀ, ਸ਼ੁਭ ਕਰਮਾਂ ਵਿੱਚੋਂ ਸਭ ਤੋਂ ਪਹਿਲਾ ਸ਼ੁਭ ਕਰਮ ਇਹ ਹੈ ਕਿ ਗੁਰੂ ਦੇ ਸ਼ਬਦ ਨਾਲ ਪਿਆਰ ਕਰੋ। ਜਿਹੜਾ ਤੁਹਾਨੂੰ ਗੁਰੂ ਨੇ ਮੰਤਰ ਦਿੱਤਾ ਉਹਦੇ ਨਾਲ ਪਿਆਰ ਕਰੋ। ਅੱਜ ਸਾਧ ਸੰਗਤ ਜੀ ਸਾਡੇ ਸਿੱਖ ਸਮਾਜ ਵਿੱਚ ਬਾਹਰ ਦੀਆਂ ਗੱਲਾਂ ਉੱਤੇ ਬੜਾ ਜ਼ੋਰ ਦਿੱਤਾ ਜਾ ਰਿਹਾ। ਨਗਰ ਕੀਰਤਨ ਕਰਾ ਲਓ, ਕੀਰਤਨ ਦਰਬਾਰ ਕਰਾ ਲਓ, ਲੰਗਰ ਲਾ ਦਿਓ, ਕਰਨਾ ਚਾਹੀਦਾ। ਮੈਂ ਇਹ ਨਹੀਂ ਕਹਿੰਦਾ ਵੀ ਸਾਨੂੰ ਕੀਰਤਨ ਦਰਬਾਰ ਨਹੀਂ ਕਰਨੇ ਚਾਹੀਦੇ ਜਾਂ ਲੰਗਰ ਨਹੀਂ ਲਾਉਣੇ ਚਾਹੀਦੇ, ਜ਼ਰੂਰ ਲਾਉਣੇ ਚਾਹੀਦੇ, ਉਹ ਵੀ ਗੁਰੂ ਘਰ ਦੀ ਮਰਿਆਦਾ ਹੈ। ਪਰ ਸਭ ਤੋਂ ਜਿਹੜੀ ਉੱਤਮ ਕਿਰਿਆ ਹੈ ਔਰ ਪਹਿਲੀ ਜ਼ਰੂਰੀ ਕਿਰਿਆ ਹੈ, ਉਹ ਨਾਮ ਜਪਣਾ ਹੈ। ਮਹਾਰਾਜ ਕਹਿੰਦੇ, ਸ਼ਬਦੰ ਰਤੰ, ਰਤੰ ਨਾਮ ਹੈ ਪ੍ਰੀਤੀ ਦਾ, ਸ਼ਬਦ ਦੇ ਨਾਲ ਪ੍ਰੀਤ ਕਰੋ। ਵਾਹਿਗੁਰੂ ਗੁਰਮੰਤਰ ਤੁਹਾਨੂੰ ਮਿਲਿਆ, ਇਹਦੇ ਨਾਲ ਪਿਆਰ ਕਰੋ। ਆਪਾਂ ਆਪਣੇ ਅੰਦਰ ਝਾਤੀ ਮਾਰੀਏ ਵੀ ਆਪਾਂ ਕਿੰਨਾ ਕੁ ਗੁਰਮੰਤਰ ਨਾਲ ਪਿਆਰ ਕਰਦੇ ਹਾਂ। ਜਿਹੜੀ ਚੀਜ਼ ਨਾਲ ਪਿਆਰ ਹੋਵੇ ਉਹ ਭੁੱਲਦੀ ਨਹੀਂ ਹੁੰਦੀ। ਜਿਹੜੀ ਚੀਜ਼ ਨਾਲ, ਜਿਹੜੇ ਦੋਸਤ ਨਾਲ, ਮਿੱਤਰ ਨਾਲ, ਪੁੱਤਰ ਨਾਲ, ਭੈਣ ਭਾਈ ਨਾਲ ਸਾਡਾ ਪਿਆਰ ਹੋ ਜਾਂਦਾ, ਅਸੀਂ ਉਹਨੂੰ ਕਦੀ ਭੁਲਾਉਂਦੇ ਹਾਂ? ਕਦੀ ਵੀ ਨਹੀਂ, ਹਰ ਵੇਲੇ ਯਾਦ ਰੱਖਦੇ ਹਾਂ। ਜੇ ਸਾਡਾ ਗੁਰੂ ਦੇ ਸ਼ਬਦ ਨਾਲ ਪਿਆਰ ਹੋਵੇ ਤੇ ਵਾਹਿਗੁਰੂ ਮੰਤਰ ਸਾਨੂੰ ਭੁੱਲੇ ਹੀ ਨਾ। ਹਰ ਵੇਲੇ ਸਤਨਾਮ ਵਾਹਿਗੁਰੂ ਦਾ ਜਾਪ ਚੱਲਦਾ ਰਹੇ। ਪਰ ਅੱਜ ਅਸੀਂ ਜੇ ਸਭ ਤੋਂ ਘਟੀਆ ਕਿਸੇ ਚੀਜ਼ ਨੂੰ ਘਟੀਆ ਤੋਂ ਘਟੀਆ ਕਹਿਣਾ ਹੋਵੇ ਨਾ, ਕਿਸੇ ਬੰਦੇ ਨੂੰ ਘਟੀਆ ਤੁਲਨਾ ਦੇਣੀ ਹੋਵੇ ਤੇ ਅੱਜ ਦੀ ਪੰਜਾਬੀ ਦੇ ਵਿੱਚ ਕਹਿ ਦਿੰਦੇ ਨੇ, ਉਹ ਬੰਦਾ ਤਾਂ ਜੀ ਨਿਰਾਈ ਸਤਨਾਮ ਹੀ ਹੈ, ਕਹਿ ਦਿੰਦੇ ਨਾ ਆਪਾਂ, ਬਸ ਜੀ ਉਹ ਤੇ ਸਤਨਾਮ ਹੀ ਹੈ। ਓਏ ਭਲੇ ਮਾਨਸ, ਜੇ ਉਹ ਸਤਨਾਮ ਹੈ ਤੇ ਫਿਰ ਤੈਨੂੰ ਹੋਰ ਚਾਹੀਦਾ ਕੀ ਹੈ? ਉਹ ਤੇ ਸਾਰਾ ਕੁਝ ਹੈ। ਯਾਨੀ ਸਾਡੇ ਅਰਥਾਂ ਦੇ ਵਿੱਚ ਸਤਨਾਮ ਦਾ ਅਰਥ ਕਿੰਨਾ ਥੱਲੇ ਚਲਾ ਗਿਆ। ਜਿਹੜਾ ਸਭ ਤੋਂ ਉੱਤਮ ਹੈ ਉਹਨੂੰ ਅੱਜ ਦਾ ਇਨਸਾਨ ਘਟੀਆ ਕਹਿ ਰਿਹਾ। ਜਿਹਨੂੰ ਸਭ ਤੋਂ ਘਟੀਆ ਕਹਿਣਾ ਹੋਵੇ ਉਹਦੇ ਲਈ ਸਾਡਾ ਮੁਹਾਵਰਾ ਬਣ ਚੁੱਕਾ ਪੰਜਾਬੀ ਦਾ, ਉਹ ਜੀ ਫਲਾਣਾ ਬੰਦਾ ਤਾਂ ਉਹਦੀ ਕੀ ਗੱਲ ਕਰਦੇ, ਉਹਦਾ ਸਤਨਾਮ ਹੀ ਹੈ, ਯਾਨੀ ਉਹਦੇ ਪੱਲੇ ਕੁਛ ਨਹੀਂ। ਇਹਦਾ ਮਤਲਬ ਇਹ ਹੈ ਵੀ ਜਿਹਦੇ ਪੱਲੇ ਨਾਮ ਹੈ ਅਸੀਂ ਉਹਨੂੰ ਐਵੇਂ ਹੀ ਸਮਝਦੇ ਹਾਂ। ਗੁਰੂ ਅਰਜਨ ਦੇਵ ਜੀ ਤਾਂ ਕਹਿੰਦੇ, ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਕਿ ਝੁੰਪੜੀ ਹੋਵੇ ਲੀਰਾਂ ਦੀ, ਕੱਪੜੇ ਹੋਣ ਪਾਟੇ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮੀਨਾ, ਕੋਈ ਜਾਤ ਪਾਤ ਉਹਦੀ ਨਾ ਹੋਵੇ, ਜੰਗਲਾਂ ਦੇ ਵੀ ਧੱਕੇ ਖਾਂਦਾ ਫਿਰਦਾ ਹੋਵੇ, ਮਿੱਤਰ ਨਾ ਇੱਠ ਧਨ ਰੂਪਹੀਣ, ਨਾ ਕੋਈ ਮਿੱਤਰ ਹੋਵੇ, ਨਾ ਕੋਈ ਪਿਆਰਾ ਹੋਵੇ, ਨਾ ਉਹਦੇ ਕੋਲ ਪੈਸਾ ਹੋਵੇ, ਨਾ ਉਹਦੇ ਕੋਲ ਰੂਪ ਰੰਗ ਹੋਵੇ। ਮਿੱਤਰ ਨਾ ਇੱਠ ਧਨ ਰੂਪ ਹੀਣ ਕਿਛ ਸਾਕ ਨਾ ਸਿੰਨਾ, ਕੋਈ ਸਾਕ ਸੰਬੰਧੀ ਵੀ ਨਾ ਹੋਵੇ। ਪਰ ਜੇ ਉਹਦੇ ਪੱਲੇ ਇਹ ਸਤਨਾਮ ਵਾਹਿਗੁਰੂ ਹੋਵੇ। ਮਹਾਰਾਜ ਕਹਿੰਦੇ ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਭਿੰਨਾ, ਉਹ ਸਾਰੀ ਦੁਨੀਆਂ ਦਾ ਰਾਜਾ। ਤੁਸੀਂ ਕਹਿੰਦੇ ਉਹ ਤੇ ਬਸ ਸਤਨਾਮ ਹੀ ਹੈ, ਜਿਹਦੇ ਕੋਲ ਨਾਮ ਹੈ ਉਹਦੇ ਕੋਲ ਸਾਰਾ ਕੁਝ ਹੈ। ਇਹ ਉਪਮਾ ਨਾ ਦਿਆ ਕਰੋ ਕਿਸੇ ਨੂੰ, ਜਿਹੜਾ ਇਹ ਉਪਮਾ ਦਿੰਦਾ ਉਹਨੂੰ ਸਮਝਾਇਆ ਕਰੋ ਵੀ ਭਾਈ ਇਹ ਤੁਸੀਂ ਚੰਗਾ ਮੁਹਾਵਰਾ ਨਹੀਂ ਘੜਿਆ ਹੋਇਆ, ਇਹ ਗਲਤ ਹੈ। ਇਹਦੇ ਨਾਮ ਦੀ ਮਹਿਮਾ ਘਟਾਉਣ ਵਾਲਾ ਮੁਹਾਵਰਾ ਤੇ ਨਾਮ ਦੀ ਮਹਿਮਾ ਦੇ ਸਾਰਿਆਂ ਤੋਂ ਜ਼ਿਆਦਾ। ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੈ। ਪ੍ਰਭ ਹੋਏ ਸੋ ਪ੍ਰਸੰਨਾ, ਇਹੋ ਜਿਹਾ ਸੰਤ ਜਨ ਭਾਵੇਂ ਪੈਸੇ ਵੱਲੋਂ ਰੂਪ ਵੱਲੋਂ ਮਾਇਆ ਵੱਲੋਂ ਬਿਲਕੁਲ ਜ਼ੀਰੋ ਹੈ, ਪਰ ਜੇ ਉਹਦੇ ਪੱਲੇ ਨਾਮ ਹੈ ਤਾਂ ਉਹਦੇ ਚਰਨਾਂ ਦੀ ਧੂੜੀ ਲੈ ਕੇ ਸਾਡਾ ਉਧਾਰ ਹੋ ਸਕਦਾ ਹੈ। ਆਖੋ ਸਤਨਾਮ ਸ੍ਰੀ ਵਾਹਿ ਸ਼ਬਦੰਗ ਰਿਤੰਗ ਸ਼ਬਦੰਗ ਹਿਤੰਗ। ਮਹਾਰਾਜ ਕਹਿੰਦੇ ਪੰਡਿਤ ਜੀ ਤੁਸੀਂ ਸਭ ਤੋਂ ਪਹਿਲਾਂ ਸ਼ਬਦ ਨਾਲ ਪ੍ਰੇਮ ਕਰੋ। ਜੋ ਵਾਹਿਗੁਰੂ ਮੰਤਰ ਹੈ ਸਭ ਤੋਂ ਪਹਿਲਾਂ ਕੰਮ ਜਿਹੜਾ ਕਰਨ ਵਾਲਾ ਹੈ ਉਹ ਇਹ ਹੈ, ਅਵਰ ਕਾਜ ਤੇਰਾ ਕੀਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਰਸਨਾ ਨਾਲ ਵਾਹਿਗੁਰੂ 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 ਜਪੋ ਜਿੰਨਾ ਹੋ ਸਕਦਾ, ਵੱਧ ਤੋਂ ਵੱਧ ਹਰ ਵੇਲੇ ਹੀ ਜਪੋ। ਪਹਿਲਾ ਕੰਮ ਤਾਂ ਇਹ ਹੈ। ਦੂਸਰਾ ਕੰਮ ਕਿ ਹਿਤੰਗ ਮਾਇਆ, ਮਾਇਆ ਨਾਮ ਹੈ ਮਿਹਰ ਕਰਨੀ। ਗਊ ਗਰੀਬ ਉੱਤੇ ਮਿਹਰ ਕਰੋ, ਉਹਨਾਂ ਨਾਲ ਪ੍ਰੇਮ ਕਰੋ, ਹਿੱਤ ਕਰੋ। ਜਿਹੜਾ ਬੰਦਾ ਆਪਣੇ ਗੁਆਂਢੀ ਦਾ ਦੁੱਖ ਨਹੀਂ ਵੰਡਾ ਸਕਦਾ, ਆਪਣੇ ਸੰਪਰਕ ਵਿੱਚ ਆਏ ਹੋਏ ਦੁਖੀ ਬੰਦੇ ਦਾ ਦੁੱਖ ਦੂਰ ਕਰਨ ਵਿੱਚ ਉਹਦੀ ਕੋਈ ਮਦਦ ਨਹੀਂ ਕਰ ਸਕਦਾ, ਉਹ ਸਾਧ ਸੰਗਤ ਦੀ ਜੀਵਨ ਦਾ ਲਾਭ ਪ੍ਰਾਪਤ ਨਹੀਂ ਕਰ ਸਕਦਾ। ਆਖੋ ਸਤਨਾਮ ਸ੍ਰੀ ਵਾਹਿ। ਮਹਾਰਾਜ ਸਾਹਿਬ ਜੀ ਪਹਿਲੀ ਗੱਲ ਦੱਸਦੇ ਨੇ ਸਾਰੇ ਧਰਮਾਂ ਵਿੱਚ। ਹਜ਼ਰਤ ਮੁਹੰਮਦ ਸਾਹਿਬ ਨੇ ਲਿਖਿਆ ਹੈ, ਉਹਨਾਂ ਦਾ ਉਪਦੇਸ਼ ਹੈ ਕਿ ਐ ਮੋਮਨ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਦਸ ਘਰ ਸਾਹਮਣੇ, ਦਸ ਘਰ ਪਿੱਛੇ, ਦਸ ਘਰ ਸੱਜੇ, ਦਸ ਘਰ ਖੱਬੇ, 40 ਘਰਾਂ 'ਚ ਫੇਰਾ ਪਾ ਕੇ ਆ। ਜੇ ਤੂੰ ਸਹੀ ਮੁਸਲਮਾਨ ਬਣਨਾ ਤਾਂ 40 ਘਰਾਂ 'ਚ ਗੇੜਾ ਮਾਰ ਕੇ ਆ। ਕੋਈ ਭੁੱਖਾ ਤਾਂ ਨਹੀਂ ਸੁੱਤਾ, ਕੋਈ ਬਿਮਾਰ ਤਾਂ ਨਹੀਂ, ਕੋਈ ਨੰਗਾ ਤਾਂ ਨਹੀਂ। ਜੇ ਕੋਈ ਭੁੱਖਾ ਤਾਂ ਉਹਨੂੰ ਰੋਟੀ ਖਵਾ, ਤੇ ਜੇ ਕੋਈ ਨੰਗਾ ਤਾਂ ਉਹਨੂੰ ਕੱਪੜਾ ਦੇ, ਜੇ ਕੋਈ ਬਿਮਾਰ ਹੈ ਤਾਂ ਉਹਦੀ ਦਵਾਈ ਦੇ ਕਰਕੇ ਇਲਾਜ ਕਰਾ ਕੇ ਫਿਰ ਸੋਈ। ਤੇ ਸਾਧ ਸਿੰਘ ਜੀ ਮੇਰੇ ਸਤਿਗੁਰੂ ਵੀ ਪਰਉਪਕਾਰ ਦਾ ਬਹੁਤ ਵੱਡਾ ਬੀੜਾ ਉਠਾ ਕੇ ਸਾਰੀ ਦੁਨੀਆਂ ਦੇ ਵਾਸਤੇ, ਪੂਰੀ ਮਾਨਵ ਜਾਤੀ ਦੇ ਵਾਸਤੇ ਬੂਹਾ ਖੋਲਿਆ ਗੁਰੂ ਘਰ ਦਾ, ਵੀ ਭੁੱਖਾ ਆਵੇ ਲੰਗਰ ਛਕੇ, ਥੱਕਿਆ ਟੁੱਟਿਆ ਆਵੇ ਗੁਰੂ ਘਰ 'ਚ ਆਰਾਮ ਕਰੇ, ਸੇਵਾ ਕਰੀਏ, ਸਿਮਰਨ ਕਰੀਏ। ਹਿਤੰਗ ਮਾਇਆ ਕਹਿੰਦੇ ਮਿਹਰ ਕਰਿਆ ਕਰ ਪ੍ਰਾਣੀ ਮਾਤਰ ਉੱਤੇ। ਕੀਰਤਨ ਕਲੀ ਕਰਮ ਕਿਰਤੂਆ, ਕਲਯੁਗ ਦਾ ਸਭ ਤੋਂ ਉੱਤਮ ਕਰਮ ਕਿਹੜਾ ਹੈ? ਉਹ ਮਹਾਰਾਜ ਕਹਿੰਦੇ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨ। ਉਸ ਪਰਮਾਤਮਾ ਦੇ ਗੁਣ ਗਾਇਆ ਕਰ, ਇਹ ਕਿਰਤੂਆ ਕਰਨੇ ਯੋਗ ਕਰਮ ਹਨ ਕਲਯੁਗ ਦੇ ਅੰਦਰ। ਕਲਯੁਗ ਵਿੱਚ ਸਭ ਤੋਂ ਉੱਤਮ ਕਰਮ ਇਹੀ ਹੈ, ਤੁਸੀਂ ਉਸ ਪਰਮਾਤਮਾ ਦੀਆਂ ਵਡਿਆਈਆਂ ਕਰੀ ਜਾਓ, ਉਹਦੇ ਗੁਣ ਕਰੀ ਗਾਈ ਜਾਓ। ਉਹਦੇ ਗੁਣ ਗਾਉਣ ਨਾਲ ਤੁਸੀਂ ਵੱਡੇ ਹੋ ਜਾਓਗੇ, ਵੱਡੇ ਵਰਗੇ ਬਣ ਜਾਓਗੇ, ਜੀਵਨ ਮੁਕਤ ਹੋ ਜਾਓਗੇ। ਫਿਰ ਪੰਡਿਤ ਨੇ ਪੁੱਛਿਆ, ਪੰਡਿਤ ਹਰੀ ਲਾਲ ਕ੍ਰਿਸ਼ਨ ਲਾਲ ਪੁੱਛਦੇ ਮਹਾਰਾਜ ਇਹ ਦੱਸੋ ਵੀ ਇਹਦੇ ਨਾਲ ਕੀ ਹੋਵੇਗਾ? ਵਾਹਿਗੁਰੂ ਮੰਤਰ ਜਪਣ ਦੇ ਨਾਲ ਕਈ ਲੋਕ ਪੁੱਛ ਲੈਂਦੇ ਨਾ ਅੱਜ ਕੱਲ੍ਹ ਜੀ ਕੀ ਫਾਇਦਾ ਹਰ ਵੇਲੇ ਵਾਹਿਗੁਰੂ ਕਰੀ ਜਾਣ ਦਾ, ਫਾਇਦਾ ਪੁੱਛਦੇ ਨੇ ਪਹਿਲਾਂ। ਹਰ ਇਨਸਾਨ ਕੋਈ ਵੀ ਕੰਮ ਕਰੇਗਾ ਪਹਿਲਾਂ ਉਹਦਾ ਫਾਇਦਾ ਪੁੱਛੇਗਾ, ਜੇ ਫਾਇਦਾ ਹੋਵੇਗਾ ਤੇ ਕਰ ਲਵਾਂਗੇ, ਨਾ ਹੋਇਆ ਤੇ ਫਿਰ ਆਪਾਂ ਨੂੰ ਕੀ ਲੋੜ ਹੈ ਕਰਨ ਦੀ? ਸਾਰਿਆਂ ਦੀ ਸੋਚ ਹੈ ਗੁਰਦੁਆਰੇ ਜਾਣ ਦਾ ਕੀ ਫਾਇਦਾ, ਅੰਮ੍ਰਿਤ ਛਕਣ ਦਾ ਕੀ ਫਾਇਦਾ, ਨਾਮ ਜਪਣ ਦਾ ਕੀ ਫਾਇਦਾ, ਕੀਰਤਨ ਸੁਣਨ ਦਾ ਕੀ ਫਾਇਦਾ, ਕਥਾ ਸੁਣਨ ਦਾ ਕੀ ਫਾਇਦਾ? ਗੁਰੂ ਅਰਜਨ ਦੇਵ ਜੀ ਨੂੰ ਪੰਡਿਤ ਪੁੱਛਦੇ, ਮਹਾਰਾਜ ਇਹਦਾ ਕੀ ਫਾਇਦਾ ਹੋਵੇਗਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਹਰ ਵੇਲੇ ਨਾਮ ਜਪਿਆ ਕਰੋ, ਕੀਰਤਨ ਕਰਿਆ ਕਰੋ ਤੇ ਪ੍ਰਾਣੀ ਮਾਤਰ ਦੀ ਸੇਵਾ ਕਰਿਆ ਕਰੋ, ਸੇਵਾ ਸਿਮਰਨ ਦਾ ਕੀ ਫਾਇਦਾ? ਤੇ ਮੇਰੇ ਪਾਤਸ਼ਾਹ ਕਹਿੰਦੇ ਮਿਟੰਤ ਤਤਰਾਗਤ ਭਰਮ ਮੋਹਨ, ਕਹਿੰਦੇ ਭਾਈ ਫਾਇਦਾ ਬੜਾ ਵੱਡਾ, ਲੱਖਾਂ ਡਾਕਟਰਾਂ ਕੋਲੋਂ ਇਲਾਜ ਕਰਵਾ ਲਓ, ਡਾਕਟਰ ਦਿਲ ਦਾ ਆਪਰੇਸ਼ਨ ਕਰ ਦੇਗਾ, ਦਿਮਾਗ ਦਾ ਆਪਰੇਸ਼ਨ ਕਰ ਦੇਗਾ, ਪਰ ਤੁਹਾਡੇ ਮਨ ਦੇ ਵਿੱਚੋਂ ਭਰਮ ਨਹੀਂ ਕੱਢ ਸਕਦਾ। ਆਮ ਇੱਕ ਕਹਾਵਤ ਹੈ, ਕਹਿੰਦੇ ਵਹਿਮ ਦਾ ਕੋਈ ਇਲਾਜ ਨਹੀਂ ਹੁੰਦਾ, ਵਹਿਮ ਦਾ ਕੋਈ ਇਲਾਜ ਨਹੀਂ, ਭਰਮ ਦਾ ਕੋਈ ਇਲਾਜ ਨਹੀਂ, ਪਰ ਭਰਮ ਦਾ ਇਲਾਜ ਨਾਮ ਜਪਿਆ ਹੋ ਜਾਂਦਾ। ਆਖੋ ਸਤਨਾਮ ਸ੍ਰੀ ਵਾ, ਨਾਮ ਜਪਣ ਨਾਲ ਭਰਮ ਮਿਟਦਾ, ਹੋਰ ਕਿਸੇ ਤਰੀਕੇ ਨਾਲ ਭਰਮ ਨਹੀਂ ਮਿਟਦਾ। ਮਿਟੰਤ ਤਤਰਾਗਤ ਭਰਮ ਮੋਹਨ, ਮਹਾਰਾਜ ਕਹਿੰਦੇ ਤੇ ਤੂੰ ਨਾਮ ਜਪੇਗਾ ਤੇਰਾ ਭਰਮ ਮਿਟ ਜਾਏਗਾ। ਤੇ ਹੇ ਮਿੱਤਰ ਇੱਕ ਹੋਰ ਗੱਲ ਸੁਣ ਲੈ, ਤੇਰਾ ਮੋਹ ਵੀ ਮਿਟ ਜਾਏਗਾ। ਦੁਨੀਆਂ ਦੇ ਵਿੱਚ ਤੁਹਾਡੇ ਬੜੇ ਸ਼ਤਰੂ ਹੋਣਗੇ, ਬੜੇ ਵੈਰੀ ਹੋਣਗੇ, ਹਰ ਬੰਦੇ ਦੇ 5-7 ਦੁਸ਼ਮਣ ਤਾਂ ਆਮ ਹੀ ਲੱਭ ਜਾਂਦੇ ਨੇ, ਐਸਾ ਬੰਦਾ ਕੋਈ ਨਹੀਂ ਜਿਹੜਾ ਦੁਸ਼ਮਣ ਕੋਈ ਨਾ ਹੋਵੇ। ਚੰਗੇ ਤੋਂ ਚੰਗੇ ਬੰਦੇ ਦੇ ਦੁਸ਼ਮਣ ਹੁੰਦੇ ਨੇ, ਚਲੋ ਕੋਈ ਹੋਵੇਗਾ ਜਿਹਦਾ ਕੋਈ ਇੱਕ ਅੱਧਾ ਦੁਸ਼ਮਣ ਹੋਵੇ, ਨਹੀਂ ਤਾਂ ਹਰ ਬੰਦੇ ਦੇ ਸੈਂਕੜੇ ਹੀ ਦੁਸ਼ਮਣ ਹੁੰਦੇ ਨੇ। ਪਰ ਸਾਰਿਆਂ ਦੁਸ਼ਮਣਾਂ ਤੋਂ ਵੱਡਾ ਦੁਸ਼ਮਣ ਮੋਹ ਹੁੰਦਾ ਹੈ ਸਾਧ ਸੰਗਤ। ਜਿਨ੍ਹਾਂ ਬੰਦੇ ਨੂੰ ਮੋਹ ਰਵਾਉਂਦਾ ਹੈ, ਜਿਨ੍ਹਾਂ ਮੋਹ ਦੁਖੀ ਕਰਦਾ ਹੈ, ਉਹਨਾਂ ਕੋਈ ਦੁਖੀ ਨਹੀਂ ਕਰਦਾ। ਬੱਚਿਆਂ ਨਾਲ ਸਾਡਾ ਮੋਹ ਹੈ ਤੇ ਉਹ ਬੱਚੇ ਸਾਡਾ ਆਖਾ ਨਹੀਂ ਮੰਨਦੇ, ਅਸੀਂ ਉਹਨਾਂ ਬੱਚਿਆਂ ਨੂੰ ਆਪਣੀ ਲੈਣ ਤੇ ਤੋਰਨਾ ਚਾਹੁੰਦੇ ਹਾਂ, ਉਹ ਹੋਰ ਲੈਣ ਤੇ ਤੁਰਦੇ ਨੇ। ਨਾ ਅਸੀਂ ਉਹਨਾਂ ਬੱਚਿਆਂ ਨੂੰ ਛੱਡਣ ਜੋਗੇ ਮੋਹ ਕਰਕੇ, ਤੇ ਨਾ ਉਹਨਾਂ ਦੇ ਨਾਲ ਜੁੜਨ ਜੋਗੇ, ਕਿਉਂਕਿ ਲੈਣ ਵੱਖਰੀ ਵੱਖਰੀ ਹੈ। ਉੱਥੇ ਮਾਂ ਪਿਓ ਕਿੰਨੇ ਦੁਖੀ ਹੁੰਦੇ ਨੇ ਉਹਦਾ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ, ਸਾਰਿਆਂ ਨਾਲ ਹੀ ਬੀਤਦੀ ਹੈ ਲਗਭਗ। ਜਿਹਦਾ ਜਿਹਦੇ ਨਾਲ ਮੋਹ ਪੈ ਜਾਵੇ ਉਹਨੂੰ ਦੁਖੀ ਕਰਦਾ। ਰਮਾਇਣ ਵਿੱਚ ਕਥਾ ਆਉਂਦੀ ਹੈ, ਇੱਕ ਹਿਰਨ ਜ਼ਖਮੀ ਹੋਇਆ, ਇੱਕ ਰਿਸ਼ੀ ਮਹਾਤਮਾ ਦੇ ਆਸ਼ਰਮ ਚ ਆਇਆ ਤੇ ਮਹਾਤਮਾ ਉਹਨੂੰ ਉਹਦਾ ਇਲਾਜ ਕਰਕੇ ਪਾਲ ਕੇ ਕੋਲ ਰੱਖ ਬੈਠੇ, ਉਹਦੇ ਨਾਲ ਮੋਹ ਪੈ ਗਿਆ। ਜਦੋਂ ਪ੍ਰਾਣ ਛੱਡਣ ਲੱਗੇ ਉਸ ਹਿਰਨ ਵਿੱਚ ਸੁਰਤੀ ਚਲੀ ਗਈ ਤੇ ਬੜਾ ਜਪ ਤਪ ਕੀਤਾ ਸੀ, ਬੜੀ ਬੰਦਗੀ ਕੀਤੀ ਸੀ, ਪਰ ਸੁਰਤੀ ਹਿਰਨ ਵਿੱਚ ਜਾਣ ਕਰਕੇ ਅਗਲਾ ਜਨਮ ਹਿਰਨ ਦੀ ਜੂਨ ਚ ਹੀ ਮਿਲਿਆ। ਮੋਹ ਸੀ, ਮੋਹ ਕਰਕੇ ਵੱਡਿਆਂ ਵੱਡਿਆਂ ਨੂੰ ਦੁਖੀ ਹੋਣਾ ਪੈਂਦਾ। ਮਹਾਰਿਸ਼ੀ ਵਸ਼ਿਸ਼ਠ ਜੀ ਕਿਤਨੇ ਮਹਾਨ ਗਿਆਨਵਾਨ ਸਨ, ਵਿਸ਼ਵਾਮਿੱਤਰ ਨੇ ਉਹਨਾਂ ਦੇ 100 ਪੁੱਤਰ ਮਾਰ ਦਿੱਤੇ, ਕਿਉਂਕਿ ਵਿਸ਼ਵਾਮਿੱਤਰ ਨੂੰ ਰਾਜ ਰਿਸ਼ੀ ਦੀ ਪਦਵੀ ਸੀ ਤੇ ਵਸ਼ਿਸ਼ਠ ਜੀ ਨੂੰ ਬ੍ਰਹਮ ਰਿਸ਼ੀ ਦੀ। ਵਿਸ਼ਵਾਮਿੱਤਰ ਚਾਹੁੰਦਾ ਸੀ ਮੈਂ ਬ੍ਰਹਮ ਰਿਸ਼ੀ ਬਣ ਜਾਵਾਂ। ਭਗਵਾਨ ਨੇ ਆਖਿਆ ਬ੍ਰਹਮ ਰਿਸ਼ੀ ਤਾਂ ਮੰਨਾਂਗੇ ਤੈਨੂੰ ਜੇ ਮਹਾਰਿਸ਼ੀ ਵਸ਼ਿਸ਼ਠ ਜੀ ਆਪਣੇ ਕੋਲੋਂ ਤੈਨੂੰ ਡਿਗਰੀ ਦੇ ਦੇਣ। ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਇਹ ਬੰਦਾ ਯੂਨੀਵਰਸਿਟੀ ਤੋਂ ਡਿਗਰੀ ਲੈ ਕੇ ਆਇਆ, ਇਹ MA ਦੀ ਡਿਗਰੀ ਹੈ, ਇਹਦੇ ਕੋਲ MPhil ਦੀ ਡਿਗਰੀ ਹੈ, ਇਹਦੇ ਕੋਲ PhD ਹੈ, ਜੇ ਉਹਦੇ ਕੋਲ ਹੋਵੇ ਕੱਖ ਨਾ ਫਿਰ ਕੌਣ ਮੰਨੇਗਾ। ਤੇ ਇਸ ਵੇਲੇ ਸਭ ਤੋਂ ਵੱਡੇ ਮਹਾਰਿਸ਼ੀ ਵਸ਼ਿਸ਼ਠ ਜੀ ਹਨ। ਜੇ ਤੁਹਾਨੂੰ ਕਹਿ ਦੇਣ ਬ੍ਰਹਮ ਰਿਸ਼ੀ ਤੇ ਅਸੀਂ ਮੰਨ ਲਵਾਂਗੇ। ਸੋ ਵਿਸ਼ਵਾਮਿੱਤਰ ਜੀ ਜਿੱਥੇ ਅੱਜ ਕੱਲ੍ਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਹੈ, ਇੱਥੇ ਸਾਧ ਸਿੰਘ ਜੀ ਵਸ਼ਿਸ਼ਠ ਜੀ ਸਤਲੁਜ ਦੇ ਕੰਢੇ ਤੇ ਤਪੱਸਿਆ ਕਰਿਆ ਕਰਦੇ ਸਨ। ਛੋਟਾ ਜਿਹਾ ਆਸ਼ਰਮ ਬਣਾਇਆ ਸੀ, 100 ਪੁੱਤਰ ਸਨ, 100 ਚੇਲੇ ਸਨ ਵਸ਼ਿਸ਼ਠ ਜੀ ਦੇ, ਉੱਥੇ ਬਾਹਰ ਰਹਿੰਦੇ ਸਨ, ਅੰਦਰ ਭੌਰੇ ਚ ਵਸ਼ਿਸ਼ਠ ਜੀ ਬੈਠੇ। ਵਿਸ਼ਵਾਮਿੱਤਰ ਨੇ ਜਾ ਕੇ ਨਮਸਕਾਰ ਕੀਤੀ, ਉਹਨਾਂ ਨੇ ਆਖਿਆ ਆਓ ਰਾਜ ਰਿਸ਼ੀ ਜੀ, ਜੀ ਆਇਆਂ ਨੂੰ। ਵਿਸ਼ਵਾਮਿੱਤਰ ਨੂੰ ਗੁੱਸਾ ਚੜ ਗਿਆ ਵੀ ਇਹਨੇ ਮੈਨੂੰ ਬ੍ਰਹਮ ਰਿਸ਼ੀ ਕਿਉਂ ਨਹੀਂ ਆਖਿਆ। ਬਾਹਰ ਨਿਕਲ ਕੇ ਇੱਕ ਪੁੱਤਰ ਮਾਰ ਦਿੱਤਾ। ਅਗਲੇ ਦਿਨ ਫਿਰ ਗਿਆ ਵਿਸ਼ਵਾਮਿੱਤਰ, ਉਹਨਾਂ ਨੇ ਫਿਰ ਆਖਿਆ ਆਓ ਰਾਜ ਰਿਸ਼ੀ, ਉਹਨੂੰ ਫਿਰ ਗੁੱਸਾ ਚੜਿਆ, ਇੱਕ ਪੁੱਤਰ ਹੋਰ ਮਾਰ ਦਿੱਤਾ। ਫਿਰ ਗਿਆ ਤੀਸਰੇ ਦਿਨ, ਫਿਰ ਉਹਨੇ ਆਖਿਆ ਰਾਜ ਰਿਸ਼ੀ, ਉਹਨੇ ਫਿਰ ਮਾਰ ਦਿੱਤਾ, 100 ਪੁੱਤਰ ਮਾਰ ਦਿੱਤੇ। ਜਦੋਂ ਉਸ ਤੋਂ ਬਾਅਦ 101 ਵਾਰੀ ਗਿਆ ਤੇ ਉਹਨੇ ਆਖਿਆ ਆਓ ਬ੍ਰਹਮ ਰਿਸ਼ੀ ਜੀ ਆਇਆਂ ਨੂੰ। ਕਹਿੰਦਾ ਜੀ ਤੁਸੀਂ ਪਹਿਲਾਂ ਹੀ ਮੈਨੂੰ ਬ੍ਰਹਮ ਰਿਸ਼ੀ ਕਹਿ ਦਿੰਦੇ, ਮੈਂ ਤੁਹਾਡੇ 100 ਪੁੱਤਰ ਤੇ ਨਾ ਮਾਰਦਾ। ਵਸ਼ਿਸ਼ਠ ਜੀ ਨੇ ਸੁਣਿਆ ਵੀ ਮੇਰੇ 100 ਪੁੱਤਰ ਮਰ ਗਏ, ਮੋਹ ਜਾਗ ਪਿਆ। ਪਹਿਲਾਂ ਤੇ ਪਹਾੜੀ ਨਾਲ ਟੱਕਰ ਮਾਰੀ ਵੀ ਮੈਂ ਮਰ ਜਾਵਾਂ, ਪਹਾੜ ਦੇ ਨਾਲ ਟੱਕਰ ਮਾਰੀ ਤੇ ਪਹਾੜ ਨੇ ਬਚਾ ਲਿਆ, ਰਿਸ਼ੀ ਵਿਦਵਾਨ ਹੈ ਇਸ ਨੂੰ ਮਾਰਨਾ ਨਹੀਂ। ਫਿਰ ਕਹਿੰਦੇ ਸਤਲੁਜ ਦਰਿਆ ਵਿਚ ਛਾਲ ਮਾਰੀ ਵੀ ਦਰਿਆ ਚ ਡੁੱਬ ਕੇ ਮਰ ਜਾਵਾਂ, ਇਹਦਾ ਨਾਮ ਹੈ ਸ਼ਤਦਰਵ। ਸੰਸਕ੍ਰਿਤ ਵਿਚ ਸੱਤ ਕਹਿੰਦੇ ਸੌ ਨੂੰ, ਦਰਵ ਕਹਿੰਦੇ ਧਾਰਾ ਨੂੰ, ਸਤ ਲੁਜ ਪੰਜਾਬੀ ਚ ਕਹਿ ਦਿੰਦੇ ਆ, ਲੁਜ ਨਾਮ ਧਾਰਾ ਦਾ ਹੈ, ਸਤ ਨਾਮ ਸੌ ਦਾ ਹੈ। ਦਰਿਆ ਨੇ ਸੋਚਿਆ ਵੀ ਐਡਾ ਵਿਦਵਾਨ ਬੰਦਾ ਜੇ ਮਾਰ ਦਈਏ ਦੇਸ਼ ਨੂੰ ਬੜਾ ਘਾਟਾ ਪਵੇਗਾ, ਕਿਉਂਕਿ ਆਲਮੁਲ ਮੌਤ, ਮੌਤ ਏ ਕੁੱਲ ਆਲਮ, ਕਿਸੇ ਕੌਮ ਦਾ ਵਿਦਵਾਨ ਮਰ ਜਾਵੇ ਪੂਰੀ ਕੌਮ ਮਰ ਜਾਂਦੀ ਹੈ। ਦਰਿਆ ਨੇ ਉਹਨੂੰ ਬਚਾ ਲਿਆ, ਸੌ ਧਾਰਾ ਕਰ ਲਈਆਂ, ਪਾਣੀ ਗਿੱਟੇ ਗਿੱਟੇ ਰਹਿ ਗਿਆ, ਰਿਸ਼ੀ ਡੁੱਬਣ ਬਚ ਗਿਆ। ਉਹਨੇ ਆਖਿਆ ਇਸ ਦਰਿਆ ਚ ਨਹੀਂ ਡੁੱਬਿਆ, ਉਹ ਪਰਲੇ ਦਰਿਆ ਬਿਆਸਾ ਵਿਚ ਚਲਾ ਗਿਆ, ਉਹਦਾ ਨਾਮ ਹੈ ਬੇਪਾਸਾ। ਪਾਸਾ ਨਾਮ ਫਾਈ ਦਾ ਹੈ, ਉਹਨੇ ਆਪਣੇ ਗਲ ਚ ਫਾਈ ਲੈ ਕੇ ਨਾ ਫਿਰ ਦਰਿਆ ਚ ਛਾਲ ਮਾਰੀ ਵੀ ਫਾਈ ਨਾਲ ਤੇ ਮਰਾਂਗਾ ਦਰਿਆ ਚ ਡੁੱਬ ਕੇ, ਤੇ ਦਰਿਆ ਬਿਆਸਾ ਨੇ ਉਹਦੀ ਫਾਈ ਕੱਟ ਦਿੱਤੀ। ਬੇਪਾਸਾ, ਬੇਪਾਸਾ ਤੋਂ ਆਪਾਂ ਹੁਣ ਪੰਜਾਬ ਚ ਬਿਆਸਾ ਕਹਿਣ ਲੱਗ ਪਏ। ਪਾਸਾ ਫਾਈ ਕੱਟ ਦਿੱਤੀ ਤੇ ਨਾਂ ਬਣਿਆ ਬੇਪਾਸਾ। ਉਥੇ ਵਸ਼ਿਸ਼ਟ ਜੀ ਬਚ ਗਏ, ਪਰ ਸਾਧ ਸੰਗਤ ਜੀ ਪੁੱਤਰਾਂ ਦਾ ਮੋਹ ਇੰਨਾ ਸੀ ਵੀ ਉਹਦੇ ਪਿੱਛੇ ਖੱਜਲ ਖੁਆਰ ਹੁੰਦੇ ਰਹੇ। ਮਹਾਰਾਜਾ ਦਸ਼ਰਥ ਆਪਣੇ ਪੁੱਤਰ ਦੇ ਮੋਹ ਵਿਚ, ਜਦੋਂ ਰਾਮ ਚੰਦਰ ਜੀ ਨੂੰ ਬਨਵਾਸ ਹੋਇਆ ਤੇ ਉਸੇ ਵੇਲੇ ਪ੍ਰਾਣ ਤਿਆਗ ਗਿਆ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਪੁੱਤਰਾਂ ਨੂੰ ਵਾਰ ਕੇ ਕਹਿ ਰਹੇ ਨੇ, ਹੇ ਵਾਹਿਗੁਰੂ ਤੇਰਾ ਸ਼ੁਕਰ ਹੈ, ਤੇਰੀ ਅਮਾਨਤ ਤੇਰੇ ਕੋਲ ਪਹੁੰਚ ਗਈ ਹੈ। ਸਾਧ ਸੰਗਤ ਜੀ, ਮੋਹ ਨੂੰ ਜਿੱਤਣਾ ਬੜਾ ਔਖਾ ਹੈ। ਗੱਲਾਂ ਅਸੀਂ ਵੀ ਕਥਾ ਚ ਕਹਿ ਦਿੰਦੇ ਹਾਂ ਮੋਹ ਨੂੰ ਜਿੱਤਣ ਦੀਆਂ, ਪਰ ਮੋਹ ਸਾਡੇ ਵਿਚ ਸਭ ਤੋਂ ਜ਼ਿਆਦਾ ਹੈ। ਇੱਕ ਵਾਰੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬਾਬਾ ਪ੍ਰੇਮ ਸਿੰਘ ਜੀ ਕੋਲ ਬੈਠੇ ਸੀ, ਉਹ ਕਹਿਣ ਲੱਗੇ, ਜਿਵੇਂ ਆਪਾਂ ਆਮ ਪੁੱਛ ਲੈਂਦੇ ਹਾਂ ਜੀ, ਬਾਣੀ ਪੜ੍ਹਦੇ ਹਾਂ ਮਨ ਨਹੀਂ ਲੱਗਦਾ। ਬਾਬਾ ਜੀ ਕਹਿੰਦੇ, ਭਾਈ ਮੋਹ ਛੱਡ ਦਿਓ, ਮਨ ਲੱਗ ਜਾਏਗਾ। ਸਾਡੇ ਜਗ ਸਿੰਘ ਕਹਿੰਦੇ, ਜੀ ਮੋਹ ਤਾਂ ਛੱਡਿਆ ਹੀ ਹੈ, ਹੁਣ ਬੁੱਢੇ ਹੋ ਗਏ ਹਾਂ, ਹੁਣ ਕਾਹਦਾ ਮੋਹ ਹੈ। ਬਾਬਾ ਜੀ ਕਹਿੰਦੇ, ਫਿਰ ਸਾਡੇ ਕੋਲ ਇੱਥੇ ਰਹਿ ਜਾਓ, ਤੁਸੀਂ ਹਜ਼ੂਰ ਸਾਹਿਬ ਆਏ ਹੋ, ਇੱਥੇ ਰਹੋ ਫਿਰ। ਕਹਿੰਦੇ, ਨਹੀਂ ਜੀ, ਘਰ ਮੱਝਾਂ ਰੱਖੀਆਂ ਹੋਈਆਂ ਨੇ। ਉਹ ਕਹਿੰਦੇ, ਅੱਛਾ ਫਿਰ ਮੋਹ ਕਿੱਥੇ ਛੁੱਟਿਆ, ਮੱਝਾਂ ਰੱਖੀਆਂ ਘਰ, ਜਾ ਕੇ ਪੱਠੇ ਪਾਉਣੇ ਹੈ, ਸੰਨੀ ਕਰਨੀ ਹੈ। ਸੋ ਮੋਹ ਛੱਡਣਾ ਬੜੀ ਦੂਰ ਦੀ ਗੱਲ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ, ਭਾਈ ਨਾਮ ਜਪਣ ਨਾਲ, ਸੇਵਾ ਕਰਨ ਨਾਲ, ਕੀਰਤਨ ਕਰਨ ਨਾਲ ਹੌਲੇ ਹੌਲੇ ਸਹਿਜੇ ਸਹਿਜੇ ਤੁਹਾਡਾ ਮੋਹ ਵੀ ਮਿਟ ਜਾਏਗਾ। ਔਰ ਇੱਕ ਫਾਇਦਾ ਹੋਰ ਹੋਵੇਗਾ ਵੀ ਕੀਰਤਨ ਕਰਨ ਦੇ ਨਾਲ, ਨਾਮ ਜਪਣ ਨਾਲ ਸਹਿਜੇ ਸਹਿਜੇ ਤੁਹਾਡੀ ਦ੍ਰਿਸ਼ਟੀ ਬਣੇਗੀ, ਨਜ਼ਰੀਆ ਬਣੇਗਾ, ਤੁਹਾਡੀ ਅੱਖ ਖੁੱਲੇਗੀ, ਤੁਹਾਨੂੰ ਨਜ਼ਰ ਆਵੇਗਾ ਕਿ ਪਰਮਾਤਮਾ ਹਰ ਥਾਂ ਤੇ ਰਮਿਆ ਹੋਇਆ। ਇਕਦਮ ਨਹੀਂ ਹੁੰਦਾ ਇਹ ਕੰਮ ਵੀ ਆਪਾਂ ਅੱਜ ਕਥਾ ਸੁਣ ਲਈ ਤੇ ਆਪਾਂ ਨੂੰ ਪਰਮਾਤਮਾ ਸਾਰੇ ਪਾਸੇ ਨਜ਼ਰ ਆ ਜਾਊ, ਨਹੀਂ। ਨਾਮ ਜਪ ਕੇ, ਬਾਣੀ ਪੜ੍ਹ ਕੇ, ਸੇਵਾ ਕਰਕੇ ਹੌਲੇ ਹੌਲੇ ਬ੍ਰਹਮ ਦ੍ਰਿਸ਼ਟੀ ਬਣਦੀ ਹੈ। ਚੰਗਾ ਮਾੜਾ ਬੁਰਾ ਭਲਾ ਆਪਣਾ ਬਗਾਨਾ ਸਾਰਾ ਰੱਬ ਦਾ ਹੀ ਰੂਪ ਹੈ। ਹੁਣ ਤੇ ਆਪਾਂ ਕਹਿੰਦੇ ਹਾਂ ਜੀ ਉਹ ਫਲਾਣਾ ਉਹ ਤੇ ਬੜਾ ਮਾੜਾ, ਹੁਣੇ ਬਾਹਰ ਨਿਕਲਦੇ ਹਾਂ ਚਾਰ ਜਣਿਆਂ ਨੂੰ ਗਾਲਾਂ ਕੱਢਾਂਗੇ, ਚਾਰਾਂ ਦੀ ਨਿੰਦਾ ਕਰਾਂਗੇ, ਚਾਰਾਂ ਨਾਲ ਲੜਾਂਗੇ। ਪਰ ਨਹੀਂ, ਉਹ ਦ੍ਰਿਸ਼ਟੀ ਉਦੋਂ ਬਣੇਗੀ ਜਦੋਂ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆ ਆਈ। ਹਾਂਜੀ, ਮਹਾਰਾਜ ਕਹਿੰਦੇ ਫਿਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਦਰਸ਼ਨ ਹੁੰਦੇ ਨੇ, ਦ੍ਰਿਸ਼ਟੀ ਐਸੀ ਬਣ ਜਾਂਦੀ ਹੈ, ਅਮੋਘ ਦਰਸ਼ਨ, ਸਫਲ ਦਰਸ਼ਨ ਹੋ ਜਾਂਦੇ ਨੇ। ਫਿਰ ਉਹਨਾਂ ਨੇ ਪੁੱਛਿਆ, ਮਹਾਰਾਜ ਤੁਸੀਂ ਕਹਿੰਦੇ ਹੋ ਰੱਬ ਸਭ ਜਗ੍ਹਾ ਤੇ ਰਹਿੰਦਾ, ਪਰ ਖਾਸ ਕਿਹੜੀ ਜਗ੍ਹਾ ਉਹਦੀ, ਕੋਈ ਖਾਸ ਟਿਕਾਣਾ ਵੀ ਦੱਸੋ ਨਾ ਜਿੱਥੇ ਛੇਤੀ ਲੱਭ ਜਾਵੇ ਰੱਬ। ਤੇ ਮਹਾਰਾਜ ਕਹਿੰਦੇ, ਹਾਂ ਬਈ ਬਸੰਤ ਸਾਧ ਰਸਨਾ, ਪਰਮਾਤਮਾ ਸਾਧੂਆਂ ਦੀ ਰਸਨਾ ਤੇ ਰਹਿੰਦਾ ਹੈ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਅਕਾਲ ਪੁਰਖ ਗੁਰੂ ਨਾਨਕ ਸਾਹਿਬ ਦੀ, ਗੁਰੂ ਗੋਬਿੰਦ ਸਿੰਘ ਦੀ, ਗੁਰੂਆਂ ਦੀ ਰਸਨਾ ਤੇ ਵਸਦਾ, ਸਾਧੂ ਦੀ ਰਸਨਾ ਤੇ ਵਸਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਸਨਾ ਤੇ ਰੱਬ ਵਸਦਾ। ਆਖੋ ਸਤਨਾਮ ਸ੍ਰੀ ਪ੍ਰਭ ਬਸੰਤ ਸਾਧ ਰਸਨਾ। ਅੱਗੇ ਪੜ੍ਹੋ।
ਹਰ 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 ਹਰੇ ਨਾਨਕ ਪ੍ਰਿਅੰ ਜਾਪ ਜਪਨਾ।
ਮਹਾਰਾਜ ਕਹਿੰਦੇ ਸੰਤਾਂ ਨੇ ਹਰ ਵੇਲੇ ਹਰ ਹਰ ਵਾਹਿਗੁਰੂ 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 ਦਾ ਪਿਆਰਾ ਪਿਆਰਾ ਪ੍ਰਿਅੰ ਜਾਪ ਜਪਣਾ। ਉਹਨਾਂ ਨੂੰ ਜਿਉਂ ਜਿਉਂ ਜਪਦੇ ਨੇ ਤਿਉਂ ਤਿਉਂ ਪਿਆਰਾ ਲੱਗਦਾ। ਉਸ ਪਿਆਰੇ ਜਾਪ ਨੂੰ ਕਦੀ ਭੁੱਲਣ ਨਹੀਂ ਦਿੰਦੇ। ਸੋ ਇਹ ਪਾਵਨ ਬਚਨ ਸਤਿਗੁਰੂ ਗਰੀਬ ਨਿਵਾਸ ਜੀ ਦੇ ਆਪ ਜੀ ਨਾਲ ਸਾਂਝੇ ਕੀਤੇ। ਸਾਧ ਸਿੰਘ ਜੀ ਕੱਲ ਨੂੰ ਫਤਿਹਗੜ੍ਹ ਸਾਹਿਬ ਵਿਖੇ ਫਤਿਹ ਦਿਵਸ ਮਨਾਇਆ ਜਾਣਾ ਹੈ। ਸਵੇਰੇ ਕਥਾ ਤੋਂ ਉਪਰੰਤ ਇੱਥੋਂ ਟਰੱਕਾਂ ਦੇ ਦੁਆਰਾ ਸੰਗਤ ਜਾਏਗੀ। ਜਿਨ੍ਹਾਂ ਸੰਗਤਾਂ ਨੇ ਜਾਣਾ ਹੈ ਉਨ੍ਹਾਂ ਨੂੰ ਬੇਨਤੀ ਸਮੇਂ ਸਿਰ ਪਹੁੰਚ ਕੇ ਟਰੱਕਾਂ ਦੇ ਦੁਆਰਾ ਫਤਿਹਗੜ੍ਹ ਸਾਹਿਬ ਹਾਜ਼ਰੀ ਭਰੋ ਤੇ ਆਪਣਾ ਜੀਵਨ ਸਫਲਾ ਬਣਾਓ। ਵਾਹਿਗੁਰੂ ਆਏ ਗੁਰੂ ਵਾਹਿਗੁਰੂ ਆ